शेषके सारणी पारमणा जिस जे बड़ा वरना कोए जिस से मरत सुख होए कणा दुख दर्द ना मूले होए हीरा जन्म अमोलक बिरथा चंद नाम तो बिना जन्म अमोलक तेरा बिरथा चंद नाम तो बिना जन्म बांकी सपोयो कई जन्म है पर देख जो मिल जगदीश मिलन की वरिया प्राण काल नाट चौरासी जोन सवाई मानस कौ सावती बड़े इस पौड़ी से सिमरत कहान नानक कहत मिलन की बरिया सिमरत कहान बबा वारी आइया मूड़े सात दियो तुद वेला नाल से मूड़े फिर तो जमक बात पया
साहिब श्री गुरु ग्रंथ साहिब जी पातशाह दी हजूरी विच विराजमान गुरु प्यारी साध संगत जीओ बड़भागे हां सत संगत दे महान तीर्थ ते पहुंचे हां अपनियां सुरतियां नूं एकागर करदे होए आइए फतेह दी सांझ प्रेम ते सत्कार नाल सारी संगत बोलियो वाहिगुरु जी का खालसा वाहिगुरु जी की फतेह। संगत सत संगत दियां अमोलक घड़ियां प्राप्त हुईयां सतगुरां दी बाणी दा एक एक वचन पूरे पूरे ध्यान दे नाल श्रवण करिए गुरदरबार वल आउण वालिआं वास्ते जरूरी है शरदा ते भावना दे नाल चल के आउणा क्योंकि श्रद्धालु ही सिख हो सकदा जो अशरदक हुंदा ये तां फंडर गऊ दी तरह हुंदा किसे काम नहीं आउंदी तां ते श्रद्धालु ही सिख हो सकदा है तां ते शरदा ते भावना दे नाल चल के आउणा आके सत्कार दे नाल नमस्कार करके संगत विच बैठना चौंकड़े ला के अलर्ट होके सुचेत होके क्योंकि सुनन ता आ गए हुण किते आलस ना पै जावे स्रोते कई तरह दे हुंदे है एक ता हुंदे आ सूंगे ओ की करदे ने आथा जांदे है पर अमृत पाणी दे रस नूं पीण नहीं आउंदे सिर्फ उपरों सूंघना जानी कि फोकियां सेड़ियां लैण देखिए यार भला बाबे दे चोला कहे जा पाया ढोलकी किवें बजाउंदे है चिमटे किवें बजाउंदे है बाबे दी कार कहे जी है जां इदां दी उपरलियां उपरलियां गल्लां वेखी हल तां ते ओह हुंदे ने सूंघे जिहड़े उपरों उपरों वेखण आउंदे है देखिए यार सिख भला की करदे है तां ते बहुता कुछ नहीं प्राप्त कर सकदे फिर ओह विचार इक सूंघे हुंदे आ जांदे है ऐवी आपस विच गल्लां जिहा मार के मुड़ जाणा ओहदे ठुंग जी लाती ओहदे ठुंग जी लाती ओह भी लाहा नहीं लै सकदे इक ऊंघे हुंदे है आ जांदे है बस ऊंघण लग पैंदे है आलस पै जांदी है पता नहीं लग्या की सुनाया सी की होया सी तां ते इक हुंदे ने चूंघे जानी कि जो अमृत बाणी दे रस नूं पीण आउंदे है गुरमत गुरबाणी दीआं विचारां सचमुच सुणन आउंदे है ਤਾਂ ਕਿ ਆਪਾਂ ਨੇ ਸਰੋਤੇ ਬਣ ਕੇ ਸਤਸੰਗਤ ਵਿੱਚ ਸਾਵਧਾਨ ਹੋ ਕੇ ਬੈਠਣਾ ਹੈ ਆਓ ਸੋਤੇ ਬਣ ਕੇ ਗੁਰਦਰਬਾਰ ਵਿਚ ਬੈਠਣਾ ਹੈ, ਚੌਂਕੜੇ ਲਾ ਕੇ ਅਲਰਟ ਹੋ ਕੇ ਸੁਚੇਤ ਹੋ ਕੇ ਜਿੱਥੇ ਸਤਿਕਾਰ ਸ਼ਰਧਾ ਭਾਵਨਾ ਇਕਾਗਰਤਾ ਸਾਵਧਾਨਤਾ ਇਕਾਗਰ ਚਿਤ ਹੋ ਕੇ ਭੂਤ ਵਿਰਤੀ ਨੂੰ ਛੱਡ ਦੇਣਾ ਹੈ। ਭੂਤ ਵਿਰਤੀ ਕੀ ਹੁੰਦੀ ਹੈ? ਪਿਛਲੇ ਸਮੇਂ ਨੂੰ ਯਾਦ ਕਰਦੇ ਰਹਿਣਾ। ਜਿਹੜਾ ਬੀਤੇ ਸਮੇਂ ਨੂੰ ਯਾਦ ਕਰਦਾ ਰਹਿੰਦਾ ਉਹ ਭੂਤ ਵਿਰਤੀ ਦਾ ਬੰਦਾ ਹੈ। ਭੂਤ ਦਾ ਅਰਥ ਹੁੰਦਾ ਪਾਸਟ ਕਾਲ, ਬੀਤਿਆ ਹੋਇਆ ਸਮਾਂ। ਜਿਹਦੀ ਸੁਰਤ ਬੀਤੇ ਵਿਚ ਰਹਿੰਦੀ ਹੈ ਉਹਨੂੰ ਕਈ ਵਾਰੀ ਬੀਤੀਆਂ ਰੂਹਾਂ ਦਾ ਹੋ ਸਕਦਾ ਸੁਰਤ ਕਰਕੇ ਨੰਬਰ ਲੱਗ ਜਾਂਦਾ ਹੋਵੇ। ਭੂਤ ਵਿਰਤੀ ਵਾਲੇ ਨੂੰ ਵੀ ਭੂਤ ਚੋਂ ਬਣ ਸਕਦੇ ਆ, ਦੂਜੇ ਨੂੰ ਜਿਹੜਾ ਵਰਤਮਾਨ ਵਿਚ ਰਹਿੰਦਾ ਨਾ ਉਹਨੂੰ ਕਦੇ ਵੀ। ਤਾਂ ਤੇ ਭੂਤ ਵਿਰਤੀ ਛੱਡਣੀ ਹੈ। ਪ੍ਰੇਤ ਵਿਰਤੀ ਕੀ ਹੁੰਦੀ ਹੈ? ਆਉਣ ਵਾਲੇ ਸਮੇਂ ਦੀ ਕਲਪਨਾ ਕਰਨੀ। ਉਹਦੇ ਨਾਲ ਕੀ ਹੁੰਦਾ? ਸਾਡੇ ਦਿਮਾਗ ਦੇ ਵਿਚ ਨਾ ਇਕ ਪਸਤੀਰੀ ਯਾਰ ਲੋਭ ਹੁੰਦਾ, ਇਹ ਮੈਡੀਕਲ ਵਾਲੇ ਜਾਣਦੇ ਆ। ਉਥੇ ਬੋਝ ਪੈ ਜਾਂਦਾ, ਮਨ ਘੱਟ ਤੇ ਤਸਵੀਰਾਂ ਦਿਸਣ ਲੱਗ ਜਾਂਦੀਆਂ ਆਪਣੀਆਂ। ਜੋ ਅੰਦਰ ਆਪਣੀ ਵਾਰਤਾਲਾਪ ਚੱਲਦਾ ਉਹ ਆਪਣੇ ਆਪ ਨੂੰ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ, ਫਿਰ ਉਹ ਆਲ ਪਤਾਲ ਬੋਲਣਾ ਸ਼ੁਰੂ ਕਰ ਦਿੰਦਾ। ਤਾਂ ਕਿ ਇਹ ਹੈ ਸਿਰਫ ਪ੍ਰੇਤ ਵਿਅਕਤੀ, ਆਉਣ ਵਾਲੇ ਦੀ ਕਲਪਨਾ ਕਰਨ ਦਾ ਬੰਦਾ ਭਟਕ ਜਾਂਦਾ। ਤਾਂ ਕਿ ਬੀਤੇ ਦੀਆਂ ਯਾਦਾਂ ਛੱਡ ਦੇਣੀ ਹੈ, ਆਉਣ ਵਾਲੀ ਦੀ ਕਲਪਨਾ ਛੱਡ ਦੇਣੀ ਹੈ, ਵਰਤਮਾਨ ਦੇ ਵਿਚ ਜਿਉਣ ਸਿੱਖਣਾ ਹੈ। ਵਰਤਮਾਨ ਵਿਚ ਜਿਉਣ ਵਾਲਾ ਬੰਦਾ ਹੀ ਇਕਾਗਰ ਚਿੱਤ ਹੋਇਆ ਕਰਦਾ। ਤਾਂ ਤੇ ਹੁਣ ਇੱਥੇ ਬੈਠੇ ਹਾਂ, ਬੀਤੇ ਨੂੰ ਛੱਡ ਦਿਓ, ਫਿਰ ਕੀ ਕਰਨਾ ਹੈ? ਕੱਲ ਨੂੰ ਕੋਈ ਯਾਦ ਨਹੀਂ ਕਰਨਾ, ਬਸ ਆਹ ਸਤਸੰਗਤ ਦਾ ਸਮਾਂ ਜੋ ਕਿ ਅਮੋਲਕ ਸਮਾਂ ਮਿਲਿਆ, ਬਸ ਇਕਾਗਰ ਚਿੱਤ ਹੋ ਕੇ ਗੁਰੂ ਦੀ ਬਾਣੀ ਦੇ ਵਚਨ ਵਿਚਾਰਾਂ ਨੂੰ ਸੁਣਨਾ ਹੈ। ਇਹਨੂੰ ਕਹਿੰਦੇ ਨੇ ਇਕਾਗਰਤਾ, ਵਰਤਮਾਨ ਦੇ ਨਾਲ ਜੁੜ ਜਾਣਾ। ਫਿਰ ਨਿਰਮਾਨਤਾ, ਨਿਮਰਤਾ ਧਾਰਨ ਕਰਕੇ ਗੁਰਦਰਬਾਰ ਵਿਚ ਆਉਣਾ। ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜਿਆ ਕੋਈ, ਸਾਧੂ ਸੰਤਾਂ ਮਹਾਂਪੁਰਖਾਂ ਗੁਰੂਆਂ ਦੇ ਦਰ ਤੇ ਜਾਈਏ, ਨਾਲ ਨਾ ਜਾਈਏ ਇਕੱਲੇ। ਇਕੱਲੇ ਦਾ ਭਾਵ ਕੀ ਹੁੰਦਾ? ਸੰਗਤ ਤਾਂ ਲੈ ਕੇ ਆਉਣੀ ਹੈ। ਫਿਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜਿਆ ਕੋਈ, ਕੋਈ ਵੀ ਇਹਨਾਂ ਚੋਂ ਨਾਲ ਨਾ ਲਈਏ। ਕਿਹਨਾਂ ਚੋਂ? ਅਮੀਰ ਪਣੀ ਦੀ ਆਕੜ, ਲੀਡਰਸ਼ਿਪ ਦਾ ਮਾਣ, ਤਰਕਬਾਜ਼ੀ, ਹੁਜਤਬਾਜ਼ੀ, ਵਿਦਿਆ ਦਾ ਮਾਣ, ਇਹਨਾਂ ਪੰਜਾਂ ਚੋਂ ਕੋਈ ਵੀ ਨਾਲ ਨਹੀਂ ਲੈ ਕੇ ਆਉਣਾ। ਇਕੱਲੇ ਨੇ ਆਉਣੇ, ਲੀਡਰੀ ਨਾਲ ਨਹੀਂ ਲੈ ਕੇ ਆਉਣੀ। ਤੈਂ ਇਕੱਲੇ ਨੇ ਆਉਣੇ, ਅਮੀਰਪਣੇ ਦੀ ਆਕੜ ਨਾਲ ਨਹੀਂ ਲੈ ਕੇ ਆਉਣੇ। ਇਕੱਲੇ ਨੇ ਆਉਣੇ, ਵਿਦਿਆ ਦਾ ਮਾਣ ਨਹੀਂ ਨਾਲ ਲੈ ਕੇ ਆਉਣਾ, ਤਰਕਬਾਜ਼ੀਆਂ ਹੁਜਤਬਾਜ਼ੀਆਂ ਘਰੇ ਛੱਡ ਕੇ ਆਉਣੀਆਂ। ਤਾਂ ਤੇ ਫਿਰ ਪੂਰਾ ਪੂਰਾ ਲਾਭ ਪ੍ਰਾਪਤ ਹੋ ਜਾਂਦਾ ਜੇ ਸਾਧੂ ਸੰਤਾਂ ਮਹਾਂਪੁਰਖਾਂ ਦੇ ਦਰ ਤੇ ਇਕੱਲੇ ਆਈਏ, ਕਿਉਂਕਿ ਆਪਾਂ ਇਹਨਾਂ ਨੂੰ ਨਾਲ ਹੀ ਲਈ ਫਿਰਦੇ ਹਾਂ। ਤਾਂ ਤੇ ਇਹਨਾਂ ਨੂੰ ਨਾਲ ਨਹੀਂ ਲੈ ਕੇ ਆਉਣਾ, ਇਕੱਲਾ ਆ ਜਾ ਤੂੰ, ਇੱਥੇ ਵੱਡੇ ਵੱਡੇ ਹੋ ਹੋ ਤੁਰ ਗਏ, ਮਾਣ ਨਹੀਂ ਕਰਨਾ। ਅਮੀਰ ਬਣੇ ਦਾ ਮਾਣ ਕਾਹਦਾ ਹੈ? ਮਾਇਆ ਤਾਂ ਇੱਕ ਗੁਜਰਾਨ ਹੈ, ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇੱਕ ਨਿਰਵਾਹ ਮਾਤਰਾ ਹੈ। ਤ੍ਰਿਣ ਸਮਾਨ ਖਸ਼ ਸੰਗਣਾ ਜਾਵਾ, ਤਿਨਕਾ ਮਾਤਰਾ ਅੱਜ ਤਾਈਂ ਕਦੇ ਕਿਸੇ ਦੇ ਨਾਲ ਨਹੀਂ ਗਿਆ। ਤਾਂ ਤੇ ਇਹ ਮਾਣ ਛੱਡ ਦੇਣਾ। ਕਬੀਰ ਇਹੋ ਤਨ ਜਾਏਗਾ ਸਤ ਹੋ ਤਾਂ ਲਿਹੋ ਬਹੋਰ ਮਾਂਗੇ ਪਾਵੋ ਤੇ ਗਏ ਗਿਣ ਕੇ ਲੱਖ ਕਰੋੜ। ਜਿਹਨਾਂ ਕੋਈ ਲੱਖ ਕਰੋੜ ਸੀ ਨਾ, ਕਿੰਨੇ ਅਰਬ ਬਣ ਗਿਆ ਦੇਖੋ, ਕਹਿੰਦੇ ਉਹ ਇੱਥੋਂ ਖਾਲੀ ਹੱਥੀ ਤੁਰ ਗਏ। ਤਾਂ ਤੇ ਪਿਆਰਿਆ ਇਹ ਮਾਣ ਛੱਡ ਦੇ। ਫਿਰ ਰਾਜੇ ਮਹਾਰਾਜੇ ਹੋ ਹੋ ਤੁਰ ਗਏ, ਨਜ਼ਰ ਪੱਛੀ ਜੇ ਕਰੇ ਸੁਲਤਾਨਾ ਘਾਹ ਹੋ ਕਰਾਏਗਾ, ਬਰ ਮੰਗਣਾ ਸਿੱਖਣਾ ਪਾਏਗਾ। ਰਾਜਾ ਨੂੰ ਵੀ ਘਾਹ ਚਰਨਾ ਪੈ ਜਾਂਦਾ, ਕਹਿੰਦੇ ਮੰਗਤੇ ਵੜਨਾ ਪੈ ਜਾਂਦਾ, ਮੰਗਤੇ ਵੀ ਐਸੇ, ਕਹਿੰਦੇ ਕੋਈ ਮੰਗਿਆ ਨੂੰ ਵੀ ਖੈਰ ਨਹੀਂ ਪਾਉਂਦਾ। ਤਾਂ ਤੇ ਮਾਣ ਨਾ ਕਰੀਏ। ਤਾਂ ਤੇ ਫਿਰ ਵਿਦਿਆ, ਇਹ ਗੁਰੂ ਦੀ ਬਾਣੀ ਆ ਅਸਲੀ ਵਿਦਿਆ, ਦੁਨਿਆਵੀ ਵਿਦਿਆ ਜਿਹੜੀ ਇਹ ਦੁਨਿਆਵੀ, ਕੋਈ ਬੰਦਾ ਕੰਮ ਸਿੱਖ ਲੈਂਦਾ ਦੁਨਿਆਵੀ ਵਿਦਿਆ ਪੜ੍ਹ ਕੇ, LLB ਕਰ ਗਿਆ, ਕੋਈ ਵਕਾਲਤ ਲੱਗ ਗਿਆ ਕੰਮ, ਚਲੋ ਦਿਲੋ ਦੀ ਰੋਟੀ ਲੱਗ ਗਿਆ ਕਮਾਉਣ, ਕੋਈ ਪੜ੍ਹ ਲਿਖ ਕੇ ਮਾਸਟਰ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ, ਕੋਈ ਕੁਝ ਬਣ ਗਿਆ, ਜਾਨੀ ਕੋ ਆਪਦੀ ਰੋਜੀ ਰੋਟੀ ਕਮਾਉਣ ਦਾ ਵਸੀਲਾ ਹੈ। ਅਸਲ ਵਿਦਿਆ ਸਤਿਗੁਰ ਦੀ ਬਾਣੀ, ਜੋ ਸਾਨੂੰ ਜਿਉਣ ਦਾ ਚੱਜ ਸਿਖਾਉਂਦੇ ਆ ਗੁਰੂ ਸਾਹਿਬ ਜੀ, ਵੀ ਜਿਉਣਾ ਕਿਵੇਂ ਹੈ ਇਹ ਗੁਰਬਾਣੀ ਰਾਹੀਂ ਪਤਾ ਲੱਗਦਾ। ਨੀ ਵੱਡੇ ਵੱਡੇ ਡਿਗਰੀਆਂ ਕਰ ਜਾਂਦੇ, ਜਿਉਣ ਦਾ ਚੱਜ ਨਹੀਂ ਆਉਂਦਾ ਵੀ ਜਿਉਣਾ ਕਿਵੇਂ ਹੈ। ਤਾਂ ਤੇ ਪਤਾ ਲੱਗਦਾ ਗੁਰਬਾਣੀ ਤੋਂ, ਜੀਵਨ ਜਾਂਚ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਆਰਟ ਆਫ ਲਿਵਿੰਗ, ਜਿਉਣ ਦੀ ਕਲਾ। ਤਾਂਹੀਓ ਗੁਰੂ ਸਾਹਿਬ ਸੁਖਮਨੀ ਸਾਹਿਬ ਵਿਚ ਕਹਿੰਦੇ, ਗੁਰ ਕੀ ਮਤ ਤੂੰ ਲਿਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ। ਤੂੰ ਗੁਰੂ ਦੀ ਮਤ ਲੈ ਲਾ, ਗੁਰੂ ਦੀ ਮਤ ਤੇ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਵੱਡੇ ਵੱਡੇ ਸਿਆਣੇ ਕਹਾਉਣ ਵਾਲੇ ਡੁੱਬ ਜਾਂਦੇ। ਜੇ ਤੀ ਸਿਆਣਪ ਕਰਮ ਹੋ ਕੀਏ ਦੇਤੇ ਬੰਧ ਪਰੇ, ਜਿਹੜਾ ਵਾਲਾ ਸਿਆਣਾ ਨਾ ਉਹ ਜਾ ਕੇ ਧੱਕੇ ਖਾਂਦਾ, ਦੇਖ ਲਿਆ ਪਰ ਵਾਲੇ ਸ਼ਬਦ ਲੱਗ ਜੇ ਕਹਾਉਂਦੇ ਘਰੇ ਸਵਾਹ ਉੱਡਦੀ ਹੁੰਦੀ ਹੈ। ਜਿਹੜੇ ਕਿ ਸਿੱਧੇ ਸਾਧੇ, ਜਾਨੀ ਕਿ ਸਰਲ ਵਿਅਕਤੀ ਦੇ, ਗੁਰੂ ਦਾ ਬਚਨ ਮੰਨਣ ਵਾਲੇ, ਸਿੱਧੇ ਤਰੀਕੇ ਨਾਲ ਜਿਉਣ ਵਾਲੇ, ਉਹਨਾਂ ਦੇ ਘਰੇ ਵਧੀਆ ਹੁੰਦਾ, ਸਾਰਾ ਕੁਛ ਠੀਕ ਹੁੰਦਾ। ਜਿਹੜੇ ਆਪਣੇ ਆਪ ਨੂੰ ਵਾਹਲੇ ਫਾਨੇ ਤਾਂ ਆਉਂਦੇ ਆ ਘਰੇ ਸਵਾਹ ਉੱਡਦੀ ਹੁੰਦੀ ਹੈ ਜਦੋਂ ਮਰਜ਼ੀ ਦੇਖ ਸਕਦੇ ਜ਼ਿਆਦਾ ਧੱਕੇ ਖਾਂਦਾ ਤਾਂ ਜ਼ਿਆਦਾ ਜਲਾਕ ਹੁੰਦਾ ਇਹ ਮਨ ਚੰਚਲਾ ਚਤੁਰਾਈ ਕਨੈ ਨਾ ਪਾਇਆ ਰਹੋ ਵਿਚਾਰ ਤਾਂ ਕਿ ਫਿਰ ਵਿਦਿਆ ਦਾ ਮਾਣ ਨਾ ਇਹ ਨਹੀਂ ਕਰਨਾ ਪੜ੍ਹਨੀ ਹੈ ਵਿਦਿਆ ਨਾ ਸਮਝੋ ਕਿ ਪੜ੍ਹ ਮੈਂ ਵੀ ਪੜ੍ਹਿਆ ਪਰ ਇਹਦਾ ਮਾਣ ਕੋਈ ਨਹੀਂ ਅਸਲੀ ਵਿਦਿਆ ਦਾ ਗੁਰੂ ਦੀ ਬਾਣੀ ਤੇ ਪਰਮੇਸ਼ਵਰ ਦਾ ਨਾਮ ਜਪਣਾ ਇਹ ਅਸਲ ਵਿਦਿਆ ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗੱਲ ਹਾਰ ਪੜ੍ਹੇ ਲਿਖੇ ਦੀ ਪਰਿਭਾਸ਼ਾ ਕੀ ਦਿੰਦੇ ਗੁਰੂ ਸਾਹਿਬ ਕਹਿੰਦੇ ਉਹੀ ਪੜ੍ਹਿਆ ਉਹੀ ਚਲਾਕ ਹੈ ਉਹੀ ਸਿਆਣਾ ਗਿਣਦੇ ਅਸੀਂ ਤਾਂ ਜਿਹਦੇ ਕੰਠ ਦੇ ਵਿੱਚ ਸਰਬ ਵਿਆਪਕ ਪਰਮੇਸ਼ਵਰ ਦੇ ਨਾਮ ਦੀ ਮਾਲਾ ਪਰੋਈ ਹੋਈ ਹੈ ਜਿਸ ਰਾਮ ਨਾਮ ਗੱਲ ਹਾਰ ਭਾਵ ਕੇ ਨਾਮ ਦਾ ਭਰਿਆ ਸਾਹ ਚੱਲਦਾ ਤਾਂ ਕਿ ਉਹੀ ਕਹਿੰਦੇ ਭਾਈ ਪੜ੍ਹਿਆ ਹੋਇਆ ਹੈ ਤਾਂ ਕਿ ਅਸਲ ਵਿਦਿਆ ਗੁਰੂ ਦੀ ਬਾਣੀ ਇਹ ਗ੍ਰਹਿਣ ਕਰਨੀ ਹੈ ਦੁਨਿਆਵੀ ਵਿਦਿਆ ਨੂੰ ਦੁਨਿਆਵੀ ਕਿੱਤੇ ਤੱਕ ਸੀਮਿਤ ਰੱਖਣਾ ਹੈ ਜੋ ਵੀ ਕੋਈ ਕਿੱਤਾ ਕਰਦਾ ਤਾਂ ਕਿ ਪਰਮਾਰਥ ਵਾਲੇ ਪਾਸੇ ਦੁਨਿਆਵੀ ਵਿਦਿਆ ਨਹੀਂ ਚੱਲ ਸਕਦੀ ਪਰਮਾਰਥ ਵਾਲੇ ਪਾਸੇ ਯਾਦ ਰੱਖੋ ਦੁਨਿਆਵੀ ਵਿਦਿਆ ਨਹੀਂ ਚੱਲ ਸਕਦੀ ਬਸ ਵੀ ਚੁੱਪ ਚਾਪ ਤਾਂ ਕਿ ਫਿਰ ਵਿਦਿਆ ਦਾ ਮਾਣ ਪਰਮਾਰਥ ਵਾਲੇ ਪਾਸੇ ਛੱਡ ਦੇਣਾ ਸਾਹਸ ਸਿਆਣਪਾਂ ਲੱਖ ਹੋਵੇ ਤੱਕ ਨਾ ਚੱਲਿਆ ਨਾਲ ਹਜ਼ਾਰਾਂ ਲੱਖਾਂ ਸਿਆਣਪਾਂ ਬੰਦੇ ਕੋਲੇ ਹੋਣ ਪਰਮਾਰਥ ਵਾਲੇ ਪਾਸੇ ਨਹੀਂ ਚੱਲ ਸਕਦੇ ਇਹਦੇ ਵਿੱਚ ਤਾਂ ਬਸ ਗੁਰੂ ਦੇ ਪਿੱਛੇ ਲੱਗਣਾ ਹੈ ਜੋ ਗੁਰੂ ਜੀ ਕਹਿੰਦੇ ਨੇ ਸੱਤ ਕਹਿੰਦੇ ਹੈ ਜਿਵੇਂ ਕੋਈ ਮਰੀਜ਼ ਹੁੰਦਾ ਬਿਮਾਰ ਹੋ ਜਾਵੇ ਨਾ ਤਾਂ ਉਹ ਡਾਕਟਰ ਦੇ ਮਗਰ ਲੱਗਣਾ ਪੈਂਦਾ ਭਾਵੇਂ ਉਹ ਡੀਸੀ ਲੱਗਿਆ ਹੋਇਆ ਭਾਵੇਂ ਉਹ SSP ਲੱਗਿਆ ਹੋਇਆ ਭਾਵੇਂ ਕਿਸੇ ਮਹਿਕਮੇ 'ਚ ਇੰਜੀਨੀਅਰ ਲੱਗਿਆ ਹੋਇਆ ਭਾਵੇਂ ਵਕੀਲ ਹੈ ਭਾਵੇਂ ਜੱਜ ਹੈ ਜਦੋਂ ਬਿਮਾਰ ਹੋ ਗਿਆ ਉਹਨੂੰ ਡਾਕਟਰ ਮਗਰ ਲੱਗਣਾ ਪੈਂਦਾ ਬਸ ਜੋ ਡਾਕਟਰ ਕਹਿੰਦਾ ਮਨ ਮਗਰ ਨਹੀਂ ਲੱਗਣਾ ਡਾਕਟਰ ਨੇ ਕਹਿਤਾ ਫਰਜ਼ ਕਰੋ ਵੀ ਉਬਾਲ ਕੇ ਠੰਡਾ ਕਰਕੇ ਪਾਣੀ ਪੀ ਮਰੀਜ਼ ਨੇ ਮਗਰ ਇਹ ਸੱਤ ਵਚਨ ਕਹਿਣਾ ਹੁੰਦਾ ਬਸ ਡਾਕਟਰ ਨੂੰ ਪਤਾ ਸਾਰੀ ਗੱਲ ਵਾ ਵੀ ਅੰਤੜੀਆਂ ਦੇ ਵਿੱਚ ਕੋਈ ਇਨਫੈਕਸ਼ਨ ਹੈ ਇਹਨੂੰ ਸਟਰਲਾਈਜ਼ਡ ਡਾਕਟਰ ਦੀ ਲੋੜ ਹੈ ਰਹੋ ਵਿਚਾਰ ਮਰੀਜ਼ ਦਾ ਜਾਨੀ ਕਿਹਨਾਂ ਗੱਲਾਂ ਨਾਲ ਸੰਬੰਧ ਨਹੀਂ ਡਾਕਟਰ ਨੂੰ ਤਾਂ ਪਤਾ ਸਾਰਾ ਬਸ ਡਾਕਟਰ ਨੇ ਤਾਂ ਇੱਕ ਵਚਨ ਕਿਹਾ ਕੇਵਲ ਵੀ ਉਬਾਲ ਕੇ ਠੰਡਾ ਕਰਕੇ ਪਾਣੀ ਪੀ ਬਸ ਮਰੀਜ਼ ਨੇ ਮਗਰ ਹੀ ਸੱਤ ਵਚਨ ਕਹਿਣਾ ਭਾਵੇਂ DC ਲੱਗਿਆ ਤੇ ਜੇ ਜਾਨੀ ਕਿ ਡਾਕਟਰ ਦੇ ਮਗਰ ਨਹੀਂ ਲੱਗੂਗਾ ਸਾਡੇ ਕੋਲ ਮਨ ਮਗਰ ਪਾਣੀ ਪੀਣ ਲੱਗੇ ਉਬਲਿਆ ਪਾਣੀ ਤਾਂ ਸਵਾਦ ਨਹੀਂ ਲੱਗਦਾ ਚਲੋ ਉਹਦਾ ਛੱਡ ਪਰੇ ਅੱਗੇ ਕਿਹੜਾ ਉਬਲੀ ਪੀਂਦੇ ਸੀ ਤਾਂ ਉਹ ਹੀ ਕਹਿ ਦਿੰਦੇ ਹੁੰਦੇ ਡਾਕਟਰ ਕਈ ਵਾਰੀ ਜੇ ਮਨ ਮਗਰ ਲੱਗੂਗਾ ਹੁਣ ਮਨ ਕਹਿੰਦਾ ਤਾਂ ਪਾਣੀ ਸਵਾਦ ਨਹੀਂ ਲੱਗਦਾ ਡਾਕਟਰ ਕਹਿੰਦਾ ਪਾਣੀ ਉਬਾਲ ਕੇ ਠੰਡਾ ਜੇ ਤਾਂ ਲੱਗੂ ਮਨ ਮਗਰ ਤੇ ਸਿਆਣਪਾਂ ਵਰਤੂਗਾ ਆਪਣੀਆਂ ਫਿਰ ਤਾਂ ਜਨਾਜ਼ਾ ਨਿਕਲੂ ਫਿਰ ਤਾਂ ਜਨਾਜ਼ਾ ਨਿਕਲੂ ਮਰੂਗਾ ਜੇ ਮਨ ਮਗਰ ਨਹੀਂ ਲੱਗੂ ਤੇ ਆਪਣੀਆਂ ਫੋਕੀਆਂ ਸਿਆਣਪਾਂ ਨਹੀਂ ਵਰਤੂ ਡਾਕਟਰ ਮਗਰ ਲੱਗੂਗਾ ਫਿਰ ਤੰਦਰੁਸਤ ਹੋ ਜਾਊਗਾ ਗੱਜ ਕੇ ਆਖੋ ਤੇ ਨਹੀਂ ਤਾਂ ਮਰੂਗਾ ਫਿਰ ਨਹੀਂ ਬਚਦਾ ਜੇ ਆਪਣੀਆਂ ਸਿਆਣਪਾਂ ਘੁੱਟੂਗਾ ਉੱਥੇ ਤਾਂ ਇਵੇਂ ਜਿਵੇਂ ਪਿਆਰਿਆ ਪਰਮਾਰਥ ਵਿੱਚ ਤਾਂ ਗੁਰੂ ਦੇ ਪਿੱਛੇ ਲੱਗਣਾ ਪੈਂਦਾ ਗੁਰੂ ਦੇ ਪਿੱਛੇ ਲੱਗਣਾ ਪੈਂਦਾ ਤੇ ਉੱਲੂਆਂ ਵਾਲੀਆਂ ਗੱਲਾਂ ਛੱਡਣੀਆਂ ਜਿਹੜਾ ਬੱਚਾ ਰੋ ਪਵੇ ਮਾਤਾ ਭੈਣ ਉੱਲੂਆਂ ਵਾਲੀਆਂ ਗੱਲਾਂ ਨਹੀਂ ਕਰਨੀਆਂ ਕਿਉਂਕਿ ਪੜ੍ਹ ਲਿਖ ਕੇ ਉੱਲੂਆਂ ਵਾਲੀਆਂ ਗੱਲਾਂ ਕਰਨ ਲੱਗ ਪੈਂਦੇ ਹੈ ਜੀ ਸਾਨੂੰ ਰੱਬ ਦਿਖਾਓ ਮੈਂ ਹੁਣ ਉੱਲੂ ਵੀ ਕਹਿ ਸਕਦਾ ਜੀ ਮੈਨੂੰ ਸੂਰਜ ਦਿਖਾਓ ਉੱਲੂ ਨੂੰ ਭਲਾ ਹੁਣ ਸੂਰਜ ਕਿਹੜਾ ਦਿਖਾਵੇ ਉਹਦੀਆਂ ਪੁਤਲੀਆਂ ਦੇ ਵਿੱਚ ਨੁਕਸ ਹੈ ਨਾ ਤਾਂ ਕਿ ਉੱਲੂ ਕਹਿੰਦਾ ਜੇ ਸੂਰਜ ਹੋਵੇ ਫਿਰ ਮੈਨੂੰ ਨਾ ਦੱਸੇ ਉੱਲੂ ਦੀ ਤਰਕ ਹੈ ਤਾਂ ਕਿ ਹਜ਼ਾਰਾਂ ਲੱਖਾਂ ਉੱਲੂ ਇਕੱਠੇ ਹੋ ਕੇ ਕਹਿਣ ਕੋਈ ਸੂਰਜ ਨਹੀਂ ਅੱਖਾਂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਕਈ ਉੱਲੂਆਂ ਵਾਲੀਆਂ ਗੱਲਾਂ ਪੜ੍ਹ ਕਰਦੇ ਦੋ ਜਮਾਤਾਂ ਪੜ੍ਹ ਕੇ ਕੁਤਾਰ ਕਸ਼ੀਲ ਬਣ ਗਿਆ ਕਹਿੰਦਾ ਕਹਿੰਦਾ ਨਾ ਕਮਹਿਕਮਾ ਜਾ ਦੋ ਜਮਾਤਾਂ ਪੜ੍ਹ ਕੇ ਨਾ ਦਿਮਾਗ ਖਰਾਬ ਹੋ ਜਾਂਦਾ ਦਿਮਾਗ ਖਰਾਬ ਤਾਂ ਕਿ ਕਹਿੰਦੇ ਜੀ ਦਿਖਾਓ ਲੈ ਦੱਸੋ ਪੜ੍ਹ ਕੇ ਇੰਨੀ ਅਕਲ ਨਹੀਂ ਆਈ ਵੀ ਸਾਰਾ ਕੁਛ ਅੱਖਾਂ ਨਾਲ ਸਥੂਲ ਅੱਖਾਂ ਨਾਲ ਨਹੀਂ ਦੀਨਾ ਹੁੰਦਾ ਇਹਨਾਂ ਅੱਖਾਂ ਨਾਲ ਤਾਂ ਉਹੀ ਕੁਝ ਦੀਂਦਾ ਜਿਨ੍ਹਾਂ ਵਸਤੂਆਂ ਤੇ ਲਾਈਟ ਪੈਂਦੀ ਹੈ ਲਾਈਟ ਦਾ ਰਿਫਲੈਕਸ਼ਨ ਹੁੰਦਾ ਨਾ ਉਹ ਅੱਖ ਨੂੰ ਰੱਬ ਤੱਕ ਕਿੱਥੋਂ ਦੀਜੂਗਾ ਅੱਖ ਨੂੰ ਤਾਂ ਹਨੇਰੇ ਦੇ ਵਿੱਚ ਚੀਜ਼ਾਂ ਨਹੀਂ ਦੀਂਦੀਆਂ ਗੱਜ ਕੇ ਆਖੋ ਹਨੇਰੇ ਚ ਚੀਜ਼ਾਂ ਨਹੀਂ ਦੀਂਦੀਆਂ ਇਹ ਤਾਂ ਰਾਈਟ ਦਾ ਰਿਫਲੈਕਸ਼ਨ ਹੁੰਦਾ ਜਿਹਨਾਂ ਤੋਂ ਉਹੀ ਦੀਂਦੀਆਂ ਪੜ੍ਹੇ ਲਿਖੇ ਜਾਣਦੇ ਇਸ ਗੱਲ ਨੂੰ ਇਹਨੂੰ ਤਾਂ ਸਥੂਲ ਚੀਜ਼ਾਂ ਨੂੰ ਮੇਜ ਕੁਰਸੀਆਂ ਜਿਹੜੀਆਂ ਪਈਆਂ ਨੂੰ ਭਾਵਣ ਦਾ ਹਨੇਰਾ ਹੋਵੇ ਆ ਸਥੂਲ ਅੱਖ ਉਹਦਾ ਸੁਰਤ ਦੀ ਅੱਖ ਹੈ ਪਿਆਰਿਆ ਰਹੋ ਵਿਚਾਰ ਤਾਂ ਕਿ ਸਾਰਾ ਕੁਝ ਕਹਿਣ ਦਾ ਭਾਵ ਸਥੂਲ ਅੱਖਾਂ ਨਾਲ ਨਹੀਂ ਦੀਂਦਾ ਇਹਨਾਂ ਦੀ ਵੀਜ਼ਨ ਪਾਵਰ ਤਾਂ ਬਹੁਤ ਘੱਟ ਹੈ ਅੱਖਾਂ ਦੀ ਤਾਂ ਦੇਖਣ ਦੀ ਸ਼ਕਤੀ ਬਹੁਤ ਘੱਟ ਹੈ ਤਾਂ ਕਿ ਪੜ੍ਹ ਕੇ ਇੰਨੀ ਕਤਲ ਆਉਣੀ ਚਾਹੀਦੀ ਹੈ ਫਿਰ ਫਾਇਦਾ ਹੈਗਾ ਉੱਲੂ ਵਾਲੀਆਂ ਗੱਲਾਂ ਨਾ ਕਰੀਏ ਵੀ ਹਾਂ ਪੜ੍ਹੇ ਲਿਖੇ ਨੂੰ ਤਾਂ ਮਤੋ ਅਨਪੜ੍ਹ ਜਿਹਾ ਬੰਦਾ ਭਾਵੇਂ ਉਹ ਤਾਂ ਸਹਿਜ ਸੁਭਾਅ ਕਹਿੰਦੇ ਕਈ ਕਈ ਪੜ੍ਹੇ ਲਿਖੇ ਇਹੋ ਗੱਲਾਂ ਕਰਦੇ ਆ ਮੂਰਖਤਾ ਵਾਲੀਆਂ ਫਿਰ ਉਹਨੂੰ ਪੜ੍ਹਿਆ ਕਹਾਂਗੇ ਜਾਂ ਮੂਰਖ ਕਹਾਂਗੇ ਤਾਂ ਕਿ ਬਿਜਲੀ ਕਿਸੇ ਨੇ ਅੱਖੀ ਨਹੀਂ ਵੇਖੀ ਹੋਣੀ ਬਲਬ ਚੱਲਦਾ ਦੇਖਿਆ ਹੋਊਗਾ ਪੱਖੇ ਚੱਲਦੇ ਵੇਖਣ ਬਿਜਲੀ ਕਿਸੇ ਨੇ ਦੇਖੀ ਨਹੀਂ ਬਿਜਲੀ ਨਹੀਂ ਵੇਖੀ ਹੋਣੀ ਪੱਖਾ ਚੱਲ ਰਿਹਾ ਬਸ ਇਹੀ ਪ੍ਰਮਾਣ ਹੈ ਬਿਜਲੀ ਦਾ। ਜੇ ਪੱਖੇ ਨੂੰ ਮੋਟਰ ਨੂੰ ਤੋੜ ਭੰਨ ਕੇ ਦੇਖਣ ਲੱਗ ਵੀ ਦੇਖੀ ਵਿੱਚ ਬਿਜਲੀ ਕਿੱਥੇ ਹੈ, ਫੇਰ ਨੀ ਪਤਾ ਲੱਗਣਾ ਬਿਜਲੀ ਨਹੀਂ ਵਿੱਚੋਂ ਕਿਉਂ। ਹਵਾ ਨੀ ਕਿਸੇ ਨੇ ਦੇਖੀ ਹੋਣੀ ਕਦੇ, ਨਾ ਰੇਤਾ ਦੇਖਿਆ ਹੋਊਗਾ। ਜਦੋਂ ਹਵਾ ਤੇਜ਼ ਹੋ ਜਾਂਦੀ ਹੈ ਨਾ, ਉਹ ਤਾਂ ਰੇਤਾ ਉੱਡਦਾ, ਰੇਤਾ ਦਿੰਦਾ, ਹਵਾ ਨੀ ਬਣੀ ਜਾਂ ਕੱਪੜਾ ਉੱਡਦਾ ਦਿੰਦਾ। ਹਵਾ ਕਿਸੇ ਨੇ ਦੇਖੀ ਨੀ ਅੱਜ ਤਾਈਂ, ਤੈਨੂੰ ਕਹਾਂਗੇ ਹੈ ਨੀ। ਬਿਜਲੀ ਕਿਸੇ ਨੇ ਵੇਖੀ ਨੀ, ਖੁਸ਼ੀ ਗਮੀ ਕਦੇ ਕਿਸੇ ਨੇ ਵੇਖੀ ਨੀ, ਦਰਦ ਕਿਸੇ ਨੇ ਵੇਖਿਆ ਨੀ, ਆਪਣਾ ਅਨੁਭਵ ਹੁੰਦਾ। ਤਾਂ ਕਿ ਤਾਂ ਅਨੁਭਵ ਦਾ ਵਿਸ਼ਾ ਹੈ ਜੋ ਗੁਰੂ ਨਾਲ ਜੁੜ ਕੇ ਉਸ ਮਾਰਗ ਤੇ ਚੱਲਿਆ ਹੀ ਪਤਾ ਲੱਗਦਾ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਕਿਸੇ ਤੋਂ ਮਾਰ ਫਿਰੀ। ਰਹੋ ਵਿਚਾਰ ਗੱਲ ਕਿੱਥੇ ਚੱਲੀ ਸੀ ਕਿ ਪਿਆਰਿਆ ਦੇਖੀ ਕਿਤੇ ਦੋ ਜਮਾਤਾਂ ਪੜ੍ਹ ਕੇ ਮੂਰਖਾਂ ਵਾਲੀਆਂ ਗੱਲਾਂ ਨਾ ਕਰਨ ਲੱਗ ਪਵੀ। ਵਿਦਿਆ ਦਾ ਮਾਣ ਛੱਡ ਤੇ ਗੁਰੂ ਦੇ ਨਾਲ ਜੁੜ। ਫਿਰ ਜਾਣੀ ਕਿ ਇਹ ਦਾਇਰੇ ਨੇ ਜਿਹੜੇ ਬੜੇ ਛੋਟੇ ਛੋਟੇ ਦਾਇਰੇ ਨੇ ਤਰਕ ਦੇ, ਅਤੇ ਗੁਰਦਰਬਾਰ ਦੇ ਵਿੱਚ ਆਉਣਾ ਹੈ ਇਹ ਰਹੇ ਪਿਆਰੇ ਆਉਣ ਦੇ ਅਸੂਲ ਯਾਦ ਰੱਖਿਓ। ਲੀਡਰੀ ਦਾ ਮਾਣ ਲੈ ਕੇ ਨਹੀਂ ਆਉਣਾ, ਨਿਮਰਤਾ ਧਾਰਨ ਕਰਕੇ ਆਉਣਾ। ਬੜੇ ਬੜੇ ਇੱਥੇ ਰਾਜੇ ਮਹਾਰਾਜੇ ਹੋ ਹੋ ਤੁਰ ਗਏ, ਤੇ ਫਿਰ ਇੱਥੇ ਅਮੀਰਪਣੇ ਦਾ ਮਾਣ ਨਹੀਂ ਲੈ ਕੇ ਆਉਣਾ। ਬੜੇ ਬੜੇ ਹੋ ਹੋ ਤੁਰ ਗਏ, ਬੜੇ ਬੜੇ ਹੋ ਹੋ ਤੁਰ ਗਏ, ਤਾਂ ਕਿ ਇੱਥੇ ਵਿਦਿਆ ਦਾ ਮਾਣ ਨਹੀਂ ਲੈ ਕੇ ਆਉਣਾ। ਤਰਕਵਾਜੀਆਂ ਹੁਜਤਵਾਜੀਆਂ ਛੱਡ ਕੇ ਗੁਰਦਰਬਾਰ ਵਿੱਚ ਟਿਕ ਬੈਠਣਾ ਹੈ ਤੇ ਗੁਰੂ ਦੀ ਬਾਣੀ ਸ੍ਰਵਣ ਕਰਨੀ ਹੈ। ਰਹੋ ਵਿਚਾਰ ਇਹ ਰਹੀ ਜਾਣੀ ਕਿ ਸਤਸੰਗੀ ਪੁਰਸ਼ ਵਾਸਤੇ ਕੁਝ ਜ਼ਰੂਰੀ ਨੇ ਜਮਾਂ। ਫਿਰ ਲਾਹਾ ਮਿਲਦਾ ਕਿ ਜੁਗਤ ਤੋਂ ਬਿਨਾਂ ਕੁਛ ਨੀ ਬਣਦਾ। ਜੁਗਤ ਹੋਵੇ ਕਿਸ਼ਤੀ ਭੱਜੀ ਫਿਰਦੀ ਹੈਗੀ, ਜੇ ਨਾ ਜੁਗਤ ਹੋਵੇ ਤਾਂ ਸੂਈ ਪਾਣੀ ਚ ਡੁੱਬ ਜਾਂਦੀ ਹੈ। ਜੁਗਤ ਹੋਵੇ ਤਾਂ ਜਹਾਜ਼ ਭੱਜਿਆ ਫਿਰਦਾ, ਛੋਟਾ ਜਿਹਾ ਤੁਸੀਂ ਭਾਰ ਉੱਪਰ ਸਿੱਟੋਗੇ ਥੱਲੇ ਆ ਜਾਂਦਾ। ਜੁਗਤ ਹੋਵੇ ਤਾਂ ਮੋਟਰ ਗੱਡੀ 100 ਦੀ ਸਪੀਡ ਤੇ ਜਾਂਦੀ ਰੁਕ ਜਾਂਦੀ ਹੈ, ਪਹੀਆਂ ਨੂੰ ਜੱਫੇ ਮਾਰ ਕੇ ਕੋਈ ਪਹਿਲਵਾਨ ਨਹੀਂ ਰੋਕ ਸਕਦਾ। ਜੁਗਤ ਹੈ ਕਿਵੇਂ ਜਿੱਕ ਪਿਆਰਿਆ, ਗੁਰੂ ਦੇ ਨਾਲ ਜੁੜਨਾ ਹੈ, ਸਤ ਸੰਗਤ ਦੀ ਵੀ ਜੁਗਤ ਹੈ। ਇਸ ਜੁਗਤ ਮੁਤਾਬਕ ਸ਼ਰਧਾ ਭਾਵਨਾ ਸਤਿਕਾਰ ਸਾਵਧਾਨਤਾ ਇਕਾਗਰਤਾ ਨਿਰਮਾਨਤਾ ਨਿਰਪੱਖਤਾ ਨਿਰਪੱਖ ਜੋ ਸੱਚ ਹੈ ਉਹ ਬਾਣੀ ਦੇ ਵਿੱਚ ਲਿਖਿਆ ਹੋਇਆ, ਜੋ ਝੂਠ ਹੈ ਉਹਦਾ ਕਿਤੇ ਪ੍ਰਮਾਣ ਨਹੀਂ ਮਿਲੂਗਾ। ਤਾਂ ਤੇ ਝੂਠ ਛੱਡ ਦੇਣਾ ਹੈ ਤੇ ਸੱਚ ਨਾਲ ਜੁੜਨਾ ਹੈ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ। ਸੱਚ ਹੈ ਜੋ ਇਹ ਸਭ ਦੀ ਦਾਰੂ ਹੈ, ਕਿਸੇ ਜਾਤ ਦਾ, ਕਿਸੇ ਵਰਨ ਦਾ, ਕਿਸੇ ਮਜ਼ਹਬ ਦਾ, ਸੱਚ ਇਹ ਸਭ ਦੀ ਦਾਰੂ ਹੈ। ਤਾਂ ਤੇ ਸੱਚ ਦੇ ਨਾਲ ਜੁੜਨਾ ਹੈ, ਬਾਣੀ ਦੇ ਨਾਲ ਜੁੜਨਾ ਹੈ, ਗੁਰੂ ਪਰਮੇਸ਼ਵਰ ਦੇ ਨਾਲ ਜੁੜਨਾ ਹੈ। ਬਾਣੀ ਗੁਰੂ ਤੇ ਪਰਮੇਸ਼ਵਰ ਇੱਕੋ ਹੀ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਤਾਂ ਹੈ ਸੇਵਕ ਜਨ ਮਾਨੇ ਪ੍ਰਪੱਖ ਗੁਰੂ ਨੇ ਸਤਾਰੇ। ਸਤਿਗੁਰ ਵਚਨ, ਵਚਨ ਹੈ ਸਤਿਗੁਰ, ਆਦਰ ਮੁਕਤ ਜਨਾਬ। ਫਿਰ ਕਿਤੇ ਬਾਣੀ ਨੂੰ ਲਿਖੇ ਖਸਮ ਕੀ ਬਾਣੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਧੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ। ਜਾਣੀ ਕਿ ਰੱਬੀ ਬਾਣੀ ਹੈ, ਇਹੀ ਗੁਰੂ ਹੈ। ਬਾਣੀ ਗੁਰੂ ਗੁਰੂ ਸਤਿਗੁਰ ਵਚਨ, ਵਚਨ ਹੈ ਸਤਿਗੁਰ। ਤਾਂ ਤੇ ਬਾਣੀ ਪਰਮੇਸ਼ਵਰ ਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ, ਤਾਂ ਤੇ ਬਾਣੀ ਨਾਲ ਜੁੜਨਾ ਹੀ ਗੁਰੂ ਪਰਮੇਸ਼ਵਰ ਨਾਲ ਜੁੜਨਾ ਹੈ। ਗੁਰ ਪਰਮੇਸ਼ਵਰ ਇੱਕੋ ਜਾਣ, ਤੇ ਗੁਰੂ ਦੀ ਬਾਣੀ ਨੂੰ ਫਿਰ ਅਸੀਂ ਕੀ ਕਰਨਾ ਹੈ, ਪੜ੍ਹਨਾ ਹੈ, ਸਮਝਣਾ ਹੈ ਤੇ ਵਰਤਣਾ ਹੈ। ਤਿੰਨ ਗੱਲਾਂ ਹੁੰਦੀਆਂ ਜ਼ਰੂਰੀ। ਪਹਿਲਾ ਸਟੈਪ ਹੁੰਦਾ ਬਾਣੀ ਪੜ੍ਹਨੀ, ਸ਼ੁੱਧ ਪੜ੍ਹਨੀ ਹੈ। ਫਿਰ ਸੁਰਤ ਨਾਲ ਬਾਣੀ ਨੂੰ ਸੁਣਨਾ ਹੈ, ਧਿਆਨ ਰੱਖਣਾ ਵੀ ਗੁਰੂ ਸਾਹਿਬ ਜੀ ਕੀ ਕਹਿ ਰਹੇ ਹੈ। ਆਪਣਾ ਹੀ ਧਿਆਨ ਸੁਣਨ ਵਿੱਚ ਰੱਖਣਾ, ਜੀਵਨ ਪੜ੍ਹਨੀ ਹੈ, ਸੁਰਤ ਨਾਲ ਸੁਣਨੀ ਹੈ। ਫਿਰ ਗੁਰਬਾਣੀ ਦੇ ਭਾਵਾਂ ਨੂੰ ਸਮਝਣ ਵਾਸਤੇ ਅਰਥਾਂ ਨੂੰ ਵਿਚਾਰਨਾ ਹੈ ਵੀ ਜੋ ਅਸੀਂ ਸੁਣ ਰਹੇ ਹਾਂ ਉਹਦਾ ਭਾਵ ਕੀ ਹੈ, ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਹੈ। ਉਹ ਬਾਣੀ ਦੇ ਅਰਥਾਂ ਨਾਲ ਪਤਾ ਲੱਗਦਾ, ਕਥਾ ਦੇ ਨਾਲ। ਫਿਰ ਉਸ ਭਾਵ ਨੂੰ ਅਸੀਂ ਜ਼ਿੰਦਗੀ ਜੀਵਨ ਦੇ ਵਿੱਚ ਵਰਤਣਾ ਹੁੰਦਾ ਹੈ। ਇਹ ਚਾਰ ਗੱਲਾਂ ਹਮੇਸ਼ਾ ਯਾਦ ਰੱਖੋ, ਪੜ੍ਹਨਾ, ਸੁਰਤ ਨਾਲ ਸੁਣਨਾ, ਬਾਣੀ ਨੂੰ ਵਿਚਾਰਨਾ, ਸਮਝਣਾ, ਤੇ ਫਿਰ ਗੁਰਬਾਣੀ ਨੂੰ ਜ਼ਿੰਦਗੀ ਜੀਵਨ ਵਿੱਚ ਵਰਤੋਂ ਵਿੱਚ ਲੈ ਕੇ ਆਉਣਾ। ਹਰ ਗੱਲ ਦੇ ਉੱਤੇ ਅੱਜ ਦੇ ਸਿੱਖ ਬਾਣੀ ਨੂੰ ਵਰਤਦੇ ਬਹੁਤ ਘੱਟ ਹੈ, ਪੜ੍ਹਦੇ ਵੀ ਬਹੁਤ ਘੱਟ ਹੈ, ਫਿਰ ਜੇ ਕੋਈ ਪੜ੍ਹਦਾ ਤਾਂ ਧਿਆਨ ਲਾ ਕੇ ਸੁਣਦਾ ਨਹੀਂ। ਸੁਣਨ ਵਾਲੇ ਘੱਟ ਹੈ, ਜੇ ਸੁਣਨ ਵਾਲੇ ਵੀ ਹੈਗੇ ਤਾਂ ਵਿਚਾਰਨ ਵਾਲੇ ਉਦੋਂ ਵੀ ਘੱਟ ਹੈ, ਕਿਉਂ ਬਾਣੀ ਬਿਰਲੋ ਵਿਚਾਰ ਸੀ। ਜੇ ਕੋਈ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਸਦਾ ਹੋਏ। ਜੇ ਕੋਈ ਵਿਚਾਰ ਵੀ ਲੈਂਦਾ ਫਿਰ ਵਰਤਣ ਵਾਲੇ ਤਾਂ ਜਮਾਂ ਹੀ ਕਰਦਾ, ਕੋਈ ਬਾਣੀ ਨੂੰ ਵਰਤੋਂ ਵਿੱਚ ਲੈ ਕੇ ਆਉਂਦਾ। ਤਾਂ ਤੇ ਬਾਣੀ ਨੂੰ ਵਰਤਣਾ ਹੈ, ਹਰ ਵੇਲੇ ਬਾਣੀ ਦੀ ਸਿੱਖਿਆ ਨੂੰ ਵਰਤਣਾ ਹੈ। ਹੁਣ ਜ਼ਿੰਦਗੀ ਵਿੱਚ ਬਾਣੀ ਵਰਤਣ ਦੀ ਗੱਲ ਲਾ ਲਓ, ਇੱਕ ਇੱਕ ਗੱਲ ਦੇ ਉੱਤੇ ਬਾਣੀ ਵਰਤਣੀ ਹੈ ਜੋ ਬਾਣੀ ਵਿੱਚ ਸਿੱਖਿਆ ਹੈ। ਪਹਿਲੀ ਗੱਲ ਤਾਂ ਬਾਣੀ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ, ਦੇਖੋ ਵੀ ਇੱਕ ਪਰਮੇਸ਼ਰ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਾਰੇ ਇੱਕ ਰਾਸ ਵਿਆਪਕ ਹੈ, ਬਸ ਉਸ ਪਰਿਪੂਰਨ ਸ਼ਕਤੀ ਨਾਲ ਜੁੜਨਾ ਹੈ ਨਾਮ ਬਾਣੀ ਰਾਹੀਂ। ਨਾਮ ਤੇ ਬਾਣੀ ਰਾਹੀਂ ਇਸ ਮਾਲਕ ਪਰਮੇਸ਼ਰ ਨਾਲ ਜੁੜਨਾ ਹੈ, ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਣਾ। ਇਹ ਸਾਨੂੰ ਕਿੰਨੇ ਵਾਰੀ ਬਾਣੀ ਚ ਸਿੱਖਿਆ ਦਿੱਤੀ ਗਈ ਹੈ ਕਿ ਅਸੀਂ ਗੁਰੂ ਦੇ ਇਹਨਾਂ ਵਚਨਾਂ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਵੀ ਟੇਕੀ ਜਾਂਦੇ ਹਾਂ, ਅਖੰਡ ਪਾਠ ਸਹਿਜ ਪਾਠ ਵੀ ਕਰਾਈ ਜਾਂਦੇ ਹਾਂ ਤੇ ਮਨ ਮਨੋਤੀਆਂ ਵੀ ਕਰੀ ਜਾਂਦੇ ਹਾਂ, ਫਿਰ ਗੱਲ ਕਿਵੇਂ ਰਲੂਗੀ ਦੱਸੋ? ਬਾਣੀ ਵਿੱਚ ਸਪਸ਼ਟ ਲਿਖਿਆ ਨਾ ਕਿ ਕਿੰਨੀ ਵਾਰ ਇਹ ਤੁਹਾਨੂੰ ਪੰਕਤੀਆਂ ਸੁਣਾਈਆਂ, ਕਿੰਨੇ ਦਿਵਾਣ ਲੱਗ ਗਏ ਇਲਾਕੇ ਦੇ ਵਿੱਚ, ਬੜਿਆਂ ਨੂੰ ਸੋਝ ਹੀ ਆ ਗਈ ਫਿਰ ਐਸੀ ਗੱਲ ਨੇ। ਹੁਣ ਗੁਰੂ ਸਾਹਿਬ ਬਾਣੀ ਚ ਕਹਿੰਦੇ ਨੇ, ਦੁਬਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ, ਤ੍ਰਿਸ਼ਨਾ ਰਾਤ ਨਾ ਪਰ ਕਰ ਜਾਵਾਂ ਤ੍ਰਿਸ਼ਨਾ ਨਾਮ ਬੁਝਾਈ। ਗੁਰੂ ਸਾਹਿਬ ਕਹਿੰਦੇ ਦੁਬਧਾ ਵਿੱਚ ਨਾ ਪਵੋ, ਰੱਬ ਤੋਂ ਬਿਨਾਂ ਕਿਸੇ ਨੂੰ ਨਾ ਮੰਨੋ, ਮੜੀਆਂ ਮਸਾਨੀਆਂ ਤੇ ਨਾ ਜਾਓ। ਬਾਣੀ ਵਿੱਚ ਲਿਖਿਆ ਹੋਇਆ ਨਾ, ਸੋਠ ਸਾਲ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਬਚਨ ਕਿਉਂ ਨੀ ਮੰਨਦੇ। ਬਾਣੀ ਚ ਲਿਖਿਆ ਰੱਬ ਤੋਂ ਬਿਨਾਂ ਕਿਸੇ ਨੂੰ ਨਾ ਮੰਨੋ, ਤੇ ਹੁਣ ਸੋਚੋ ਵੀ ਆਪਣੇ ਘਰਾਂ ਦੇ ਵਿੱਚ ਕੀ ਕਰਮ ਕਾਂਡ ਸ਼ੁਰੂ ਹੋ ਚੱਲੇ ਹੈ। ਸਿੱਖ ਦੇ ਘਰੇ ਕੋਈ ਕਰਮ ਕਾਂਡ ਨਹੀਂ ਚਾਹੀਦਾ, ਸਿੱਖ ਦੇ ਘਰੇ ਕੋਈ ਸੰਬੰਧ ਨਹੀਂ ਲਾਲਾ ਵਾਲੇ ਦੇ ਚੂੰਗੜਿਆਂ ਦਾ, ਨਾ ਸਿੱਖ ਦਾ ਤੇ ਲਾਲਾ ਵਾਲੇ ਦਾ ਕੋਈ ਸੰਬੰਧ ਨਹੀਂ, ਕੋਈ ਅਣਮੱਤੀ ਹੋਵੇ ਸਾਨੂੰ ਕੋਈ ਕਾਜ ਨਹੀਂ, ਤਾਂ ਤੇ ਸਿੱਖ ਦਾ ਤੇ ਦੇਵੀ ਦੇਵਤਿਆਂ ਦਾ ਕੋਈ ਸੰਬੰਧ ਨਹੀਂ। ਸਾਡੇ ਸਤਿਗੁਰੂ ਤਾਂ ਕਹਿੰਦੇ ਤਾਂ ਭਰਮਾਂ ਦੇ ਵਿੱਚ ਹੈ, ਦੇਵੀ ਦੇਵਾ ਪੂਜੀ ਹੈ ਭਾਈ ਕਿਆ ਮੰਗੋ, ਕਿਆ ਦੇ ਭਾਈ ਦੇਵੀ ਦੇਵਤਿਆਂ ਨੂੰ ਪੂਜਦਾ ਫਿਰਦਾ ਕੀ ਮੰਗਦਾ ਕੀ ਦੇਣਗੇ, ਭਾਵ ਕੁਛ ਨਹੀਂ ਮਿਲਦਾ। ਬਾਣੀ ਚ ਲਿਖਿਆ, ਨੋਟ ਕਰੀ ਚੱਲੋ, ਇੱਕ ਇੱਕ ਵਚਨ ਜੋ ਮੈਂ ਕਹਾਂਗਾ ਬਾਣੀ ਦੇ ਵਿੱਚੋਂ ਕਹਾਂਗਾ, ਆਪ ਮੈਂ ਕੁਛ ਨਹੀਂ ਜਾਣਦਾ। ਅਸੀਂ ਤਾਂ ਗੁਰੂ ਘਰ ਦੇ ਚੌਂਕੀਦਾਰ ਹੈ, ਜੋ ਸਾਡੀ ਸੱਚੀ ਸਰਕਾਰ ਗੁਰੂ ਗ੍ਰੰਥ ਸਾਹਿਬ ਦਾ ਹੋਕ ਹੈ ਉਹ ਹੋਕਾ ਮਾਰਦੇ ਹਾਂ, ਮਾਰਦੇ ਹੋਕਾ ਵੀ ਨਾ ਧੜਕ ਹੋ ਕੇ ਹਾਂ, ਕਿਉਂ? ਕਿਉਂਕਿ ਸੱਚੀ ਸਰਕਾਰ ਨਾਲ ਹੈ ਨਾ। ਚੌਂਕੀਦਾਰ ਜਦੋਂ ਪਿੰਡ ਚ ਹੋਕਾ ਮਾਰਦਾ, ਸਰਕਾਰ ਵਿੱਚ ਝਿਜਕ ਥੋੜਾ ਹੁੰਦੀ ਵੀ ਸਰਕਾਰ ਵੱਲੋਂ ਕੋਈ ਥਾਣੇ ਵੱਲੋਂ ਹੁਕਮ ਆਇਆ, ਕੋਈ ਡੀਸੀ ਵੱਲੋਂ ਹੁਕਮ ਆਇਆ, ਚੌਂਕੀਦਾਰ ਫਿਰ ਗਲੀਆਂ ਚ ਹੋਕਾ ਮਾਰਦਾ ਹੁੰਦਾ ਨਾ। ਇਵੇਂ ਜੇ ਅਸੀਂ ਤਾਂ ਸੱਚੀ ਸਰਕਾਰ ਦੇ ਚੌਂਕੀਦਾਰ ਹੈ, ਜੋ ਸਾਡੇ ਸਤਿਗੁਰੂ ਦਾ ਹੁਕਮ ਹੈ ਉਹ ਹੋਕਾ ਮਾਰਦੇ ਹਾਂ, ਬਿਲਕੁਲ ਨਧੜਕ ਹੋ ਕੇ, ਬਿਲਕੁਲ ਨਧੜਕ ਹੋ ਕੇ, ਕਿਉਂ? ਕਿਉਂਕਿ ਸੱਚੀ ਸਰਕਾਰ ਨਾਲ, ਚੌਂਕੀਦਾਰ ਦੇ ਪਿੱਛੇ ਸਰਕਾਰ ਬੋਲਦੀ ਹੈ, ਕਿਤੇ ਮਾਹੌਲ ਸਮਝ ਲਓ। ਤਾਂ ਤੇ ਗੁਰੂ ਸਾਹਿਬ ਜੀ ਹੁਣ ਬਾਣੀ ਦੇ ਵਿੱਚ ਕਹਿੰਦੇ ਨੇ, ਪਿਆਰਿਆ ਕਿਸੇ ਨੂੰ ਨਾ ਮੰਨ। ਤਾਂ ਤੇ ਇੱਕ ਤਾਂ ਭਾਈ ਸਰਨ ਪਹਿਲੀ ਗੱਲ ਤਾਂ ਸਰਕਾਰ ਨੇ ਬਹੁਤਾ ਕਰਨਾ, ਮੈਨੂੰ ਪਤਾ ਕਰਨ ਦਬਾਣ ਲੱਗੇ ਸੀ ਇੱਥੇ, ਉਦੋਂ ਪਖੰਡ ਤੇ ਕਾਫੀ ਚੋਟ ਹੋਈ ਸੀ, ਯਾਦ ਹੁੰਦਾ ਮੈਨੂੰ ਵੀ ਕਿੱਥੇ ਦਬਾਣ ਲੱਗਿਆ ਸੀ, ਕੀ ਹੋਇਆ ਸੀ। ਤਾਂ ਤੇ ਬਸ ਇੱਕ ਗੱਲ ਇੰਨੀ ਮੰਨ ਲਓ ਵੀ ਅਸੀਂ ਕਿਸੇ ਨੂੰ ਨੀ ਮੰਨਣਾ ਰੱਬ ਤੋਂ ਬਿਨਾਂ, ਬਸ ਇਹ ਬਾਣੀ ਦਾ ਹੁਕਮ ਹੈ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਦੇਖੋ ਬਾਣੀ ਚ ਲਿਖਿਆ, ਜੇ ਪਰਮੇਸ਼ਵਰ ਤੋਂ ਬਿਨਾਂ ਕਿਸੇ ਦੂਜੇ ਕੋਲੋਂ ਕੁਝ ਮੰਗਦਾ ਲਾਲਚ ਦਾ ਮਾਰਾ ਹੀ ਮੰਗਦਾ, ਹੋਰ ਕੀ ਹੁਣ ਹੱਥ ਅੱਡੀ ਫਿਰਦਾ ਵੀ ਕੱਚੇ ਪਹਿਲੇ ਦਰਾਂ ਤੇ, ਇਹ ਫਲਾਨੀ ਹੈ ਦੇਵੀ, ਇਹ ਫਲਾਨੀ ਹੈ ਮਾਈ, ਇਹ ਫਲਾਨੇ ਬਾਬੇ, ਫਲਾਨੇ ਪੀਰਾਂ, ਬਸ ਇਹ ਇਉਂ ਹੀ ਹੈ ਨਾ ਮੰਗਦਾ। ਬਸ ਉਹ ਹਾਲਤ ਕੈਸੀ ਹੈ, ਦੇਖੋ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਕੁੱਤਾ ਹੁੰਦਾ ਉਹਨੂੰ ਹਲਕ ਚੜ੍ਹਦੇ ਨਾ, ਉਹਦੀ ਪੂਛ ਸਿੱਧੀ ਹੋ ਜਾਂਦੀ ਹੈ, ਉਹ ਬੰਦਿਆ ਉਹ ਤੈਨੂੰ ਕ੍ਰਿਸ਼ਨਾ ਦਾ ਹਲਕ ਚੜਿਆ, ਤੂੰ ਗੁਰੂ ਦਾ ਦਰ ਛੱਡ ਕੇ ਕੱਚੇ ਪਿੱਲੇ ਦਰਾਂ ਤੇ ਕੁੱਤੇ ਦੀ ਪੂਛ ਵਾਂਗ ਹੱਥੇਲੀਆਂ ਸਿੱਧੀਆਂ ਕਰੀ ਫਿਰਦੇ। ਗੱਜ ਕੇ ਆਖੋ, ਕੁੱਤੇ ਦੀ ਪੂਛ ਵਾਂਗੂ ਆਏ ਹੱਥੇਲੀਆਂ, ਆਏ ਕਰੀ ਫਿਰਦਾ ਕੱਚੇ ਪਿੱਲੇ ਦਰਾਂ ਤੇ ਹੱਥੇਲੀਆਂ। ਦੱਸੋ ਜੀਵਨ ਹੈ ਕੋਈ, ਇਹ ਕੋਈ ਜਿਉਣਾ ਹੈ? ਦੱਸੋ ਮੈਨੂੰ ਕੀ ਜਿਉਣਾ ਹੋਇਆ ਹੈ? ਬੇਗੈਰਤਾ ਜੀਵਨ, ਬੇਅਣਖਾ ਜੀਵਨ, ਕੀ ਜੀਵਨ ਹੈ ਕੋਈ ਇਹ? ਤਾਂ ਤੇ ਅਣਖ ਵਾਲਾ ਜੀਵਨ ਹੋਵੇ, ਅਣਖ ਵਾਲਾ ਸਦਾਇਮਾਨ ਵਾਲਾ ਜੀਵਨ, ਤੇ ਜੇ ਜਿਉਂਦੇ ਦੀ ਪੱਤੀ ਨਹੀਂ ਪੈ ਰਿਹਾ ਫਿਰ ਕੀ ਜਿਉਣੇ? ਦਰਵਾ ਪਿਓ ਦੀ ਪੱਤ ਰੁਲਦੀ ਫਿਰਦੀ ਹੈ, ਸਿਰਖਾ ਕੋਈ ਨਸ਼ਿਆਂ ਦੇ ਵਿੱਚ ਰੁਲਦਾ ਫਿਰਦਾ, ਬੇਪੱਤ ਜੀਵਨ ਤਾਂ ਗੁਰੂ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਉਹ ਤਾਂ ਮੁਰਦਿਆਂ ਵਰਗਾ, ਮਰ ਜਾਣਾ ਚੰਗਾ। ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿਸ ਖਾਏ, ਕਹਿੰਦੇ ਨੇ ਗੁਰੂ ਸਾਹਿਬ ਬਾਣੀ ਦੇ ਵਿੱਚ। ਉਹ ਜੇ ਤੂੰ ਜਿਉਂਦਾ ਰਹੇ ਪਰ ਤੇਰੀ ਪੱਤ ਪੱਤ ਲੈ ਰਹੀ ਹੈ, ਇੱਜ਼ਤ ਵਾਲਾ ਜੀਵਨ ਹੈ ਨੀ ਤੇਰਾ, ਬੇਅਣਖਾ ਜੀਵਨ, ਬੇਗੈਰਤਾ ਜੀਵਨ, ਤੂੰ ਕੱਚੇ ਪੱਲੇ ਦਰਾਂ ਦੇ ਉੱਤੇ ਰੋਲਦਾ ਫਿਰਦਾ ਗੁਰੂ ਦੇ ਛੱਡ ਕੇ, ਬੇਪੱਤ ਜੀਵਨ ਹੀ ਹੈ ਉਹ, ਜਾਂ ਨਸ਼ੇ ਵਰਤ ਕੇ ਪਿਆਰਿਆ ਕੀ ਬੁਰਾ ਹਾਲ ਹੋਇਆ ਤੇਰਾ, ਤਾਂ ਤੇ ਜਾਂ ਫਿਰ ਨਸ਼ਿਆਂ ਦੇ ਵਿੱਚ ਰੋਲਦਾ ਫਿਰਦਾ, ਕਦੇ ਗੋਲੀਆਂ ਖਾ ਕੇ ਲਿਟਦਾ ਫਿਰਦਾ, ਕਦੇ ਸ਼ਰਾਬਾਂ ਪੀ ਕੇ ਲਿਟਦਾ ਫਿਰਦਾ, ਉਹ ਪਰਿਵਾਰ ਵਾਲੇ ਪਰਿਵਾਰ ਤੇ ਤੂੰ ਬੋਝ ਬਣ ਗਿਆ, ਸਮਾਜ ਦੇ ਵਿੱਚ ਤੈਨੂੰ ਵੀ ਕੋਈ ਜੇ ਕੋਈ ਸਾਹਮਣੇ ਆਉਂਦਾ ਤਾਂ ਫਿਰ ਪਾਸੇ ਤਲਣ ਨਹੀਂ ਕਰਦਾ, ਵੀ ਉਹ ਆਉਂਦਾ ਮਲੰਗ ਮੰਗੂ ਦੱਸ ਵੀ ਐਵੇਂ ਗੱਲ ਪਊਗਾ ਜਾਂ ਐਵੇਂ ਕੋਈ ਉਤਪਟਾਂਗ ਬੋਲੂਗਾ, ਪਾਸ ਵੀ ਪਾ ਦੋ, ਤੇਰੀ ਇੱਜ਼ਤ ਹੈ ਕੋਈ? ਤਾਂ ਕਿ ਬੇਪੱਤ ਹੋ ਕੇ ਜਿਉਣਾ ਗੁਰੂ ਸਾਹਿਬ ਕਹਿੰਦੇ ਕੋਈ ਫਾਇਦਾ ਨਹੀਂ ਇਸ ਜੀਵਨ ਦਾ, ਉਹ ਤਾਂ ਮੁਰਦਾ ਹੈ। ਤਾਂ ਤੇ ਸੋ ਜੀਵਿਆ ਜਿਸ ਤੇ ਨਾ ਬੰਦੇ ਜਿੱਤੇ ਨਾ ਤੂੰ ਰੱਜ ਸਕੇ, ਅੱਜ ਤੱਕ ਕੋਈ ਬੰਦਾ ਕਿਸੇ ਨੂੰ ਰਜਾ ਨਹੀਂ ਸਕਿਆ, ਤਾਂ ਗੁਰੂ ਸਾਹਿਬ ਦਾ ਬਚਨ ਮੰਨ ਲਓ ਕੀ ਕਹਿੰਦੇ, ਮਾਨਸ ਕੀ ਟੇਕ ਗਿਰਤੀ ਸਭ ਜਾਣ, ਦੇਵਨ ਤੋਂ ਏਕ ਹੈ ਭਗਵਾਨ। ਨਾਨਕ ਆਪਣਾ ਜੀਵੈ ਕੋਈ, ਤਾਂ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿਸ ਖਾਏ, ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ, ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ,
ਨੰਗ ਦੱਸਿਆ ਗੁਰੂ ਸਾਹਿਬ ਜੀ ਨੇ। ਕੋਈ ਰਾਜਨੀਤੀ ਦੇ ਵਿੱਚ ਕੋਈ ਅਮੀਰ ਬਣੇ ਮਾਲ ਪਦਾਰਥਵਾਦ ਦੀਆਂ ਆਕੜਾਂ ਵਿੱਚ ਟੱਪਦਾ ਫਿਰਦਾ, ਗੁਰੂ ਸਾਹਿਬ ਕਹਿੰਦੇ ਮਲੰਗਾ ਕੀ ਟੱਪਦਾ ਫਿਰਨਾ, ਪੱਤ ਹੈ ਕੋਈ? ਉਹ ਤੇਰਾ ਕੋਈ ਜੀਵਨ ਹੈ ਤਾਂ ਤੇ ਰਾਜ ਰੰਗ ਮਾਲ ਰੰਗ ਰੰਗ ਰਤਾਂ ਨੱਚਿਆ ਨੰਗ ਨਾਨਕ ਠੱਗਿਆ ਮੁੱਠਾ ਜਾਏ ਬਿਨ ਨਾਵੇ ਪੱਤ ਗਿਆ ਗਵਾਇਆ। ਫਿਰ ਤਾਂ ਤੇ ਭਾਈ ਪੱਤ ਵਾਲਾ ਜੀਵਨ ਬਣਾਓ। ਪੱਤ ਵਾਲਾ ਜੀਵਨ ਇਹੀ ਹੈ ਭਾਈ ਸਿੱਖ ਦਾ, ਐਵੇਂ ਕੱਚੇ ਕਿਲੇ ਦਰਾਂ ਤੇ ਨਾ ਜਾਓ, ਐਵੇਂ ਨਾ ਮੱਥੇ ਟੇਕਦੇ ਫਿਰ ਉਹ ਦਰ ਦਰ ਤੇ ਕਿਤੋਂ ਕੁਛ ਨੀ ਮਿਲਣਾ। ਦੇਣ ਵਾਲਾ ਇੱਕੋ ਹੀ ਦਾਤਾ, ਐਵੇਂ ਸਾਨੂੰ ਵਹਿਮ ਹੁੰਦਾ ਵੀ ਕਿਤੋਂ ਕੁਛ ਮਿਲਜੂਗਾ ਨਾ। ਦਾਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਤੋਟਣਾ ਆਵ ਇਹ ਅਗਣਿਤ ਭਰੇ ਭੰਡਾਰ। ਬਸ ਇੱਕੋ ਹੀ ਦਾਤਾ ਦੇਣ ਵਾਲਾ ਬਾਣੀ ਚ ਲਿਖਿਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਆਓ ਸਮੇਂ ਤੇ ਗੱਲ ਕਿੱਥੇ ਚੱਲੀ ਸੀ ਕਿ ਪਿਆਰਿਆ, ਗੁਰਬਾਣੀ ਨੂੰ ਵਰਤ ਤੇ ਗੁਰੂ ਦੀ ਮਤ ਮੁਤਾਬਕ ਆਪਣਾ ਜੀਵਨ ਬਣਾ, ਬੇਪੱਤ ਹੋ ਕੇ ਨਾ ਜਾ। ਉਹ ਸਿੱਖ ਦਾ ਜੀਵਨ ਸਮਝ ਲਓ ਤੁਸੀਂ ਬੇਪੱਤ ਹੈ ਜਿਹੜਾ ਕਿ ਕਰਤਾਲ ਪੁਰਖ ਤੋਂ ਬਿਨਾਂ, ਗੁਰੂ ਬਾਣੀ ਤੋਂ ਬਿਨਾਂ ਕਿਸੇ ਨੂੰ ਹੋਰ ਮੰਨਦਾ। ਬਸ ਉਹਦਾ ਮੈਂ ਸਮਝਦਾ ਕੋਈ ਜੀਵਨ ਨੀ, ਉਹ ਕੈਰ ਹੈ, ਉਹਦਾ ਬੇਗੈਰਤਾ ਜੀਵਨ ਹੈ, ਬੇਅਣਖਾ ਜੀਵਨ ਹੈ ਉਹਦਾ, ਰੁਲਦੇ ਫਿਰਨਾ। ਫਿਰ ਜਿਹੜਾ ਕੋਈ ਵੀ ਨਸ਼ਾ ਵਰਤਦਾ ਪਿਆਰੇ, ਰੁਲਦੇ ਫਿਰਨਾ, ਗੋਲੀਆਂ ਖਾ ਕੇ ਕਬਾੜਖਾਨੇ ਬਣਾ ਲਿਆ ਸਰੀਰ ਨੂੰ, ਸ਼ਰਾਬਾਂ ਪੀ ਪੀ ਕੇ ਨਰਕ ਬਣਾ ਲਏ ਘਰ, ਨਰਕ ਬਣਾ ਲਏ ਘਰ, ਪੈਸੇ ਦੀ ਬਰਬਾਦੀ, ਸਰੀਰ ਦੀ ਬਰਬਾਦੀ, ਬੱਚਿਆਂ ਦੀ ਬਰਬਾਦੀ, ਬੱਚਿਆਂ ਦੇ ਭਵਿੱਖ ਦੀ ਬਰਬਾਦੀ, ਕਿੰਨਾ ਬੁਰਾ ਹਾਲ। ਮੱਤ ਮਾਰੀ ਜਾਂਦੀ ਹੈ, ਜਿੱਤ ਪੀਤੇ ਮੱਤ ਦੂਰ ਹੋਏ, ਵਰਲ ਪਵਾ ਵਿੱਚ ਆਏ, ਵਰਲਪਣਾ ਵਿੱਚ ਆ ਬਣਦਾ ਊਤ ਪਟਾਂਗ, ਕਿਉਂਕਿ ਦਿਮਾਗ ਦੇ ਸੈੱਲ ਤਾਂ ਖਤਮ ਹੋ ਗਏ ਸ਼ਰਾਬਾਂ ਪੀ ਪੀ ਕੇ। ਮੱਤ ਮਾਰੀ ਗਈ ਤਾਂ ਤੇ ਫਿਰ ਕੀ ਰਹਿ ਗਿਆ? ਜਦੋਂ ਮੱਤ ਮਾਰੀ ਗਈ, ਪੱਤ ਕਿੱਥੇ ਹੈ ਫਿਰ? ਜਦੋਂ ਮੱਤ ਮਾਰੀ ਗਈ, ਪੱਤ ਕਿੱਥੇ ਹੈ? ਪੱਤ ਤਾਂ ਰੁਲ ਗਈ ਫਿਰ, ਤਾਂ ਤੇ ਇਹਨਾਂ ਸ਼ਰਾਬਾਂ ਵਿੱਚ ਭਾਈ ਫਿਰ ਪੱਤ ਰੁਲਦੀ ਹੈ। ਜਿੰਨੇ ਜੇਲ੍ਹਾਂ ਚ ਬੰਦ ਹੈ ਪੁੱਛ ਕੇ ਦੇਖੋ ਗੱਲ ਕੀ ਹੈ, 100 ਦੇ ਵਿੱਚੋਂ 80% ਇਹੀ ਦੱਸਣਗੇ ਜੀ ਪੀਤੀ ਹੋਈ ਸੀ ਪਤਾ ਨੀ ਲੱਗਿਆ। ਹਾਂ ਹੁਣ ਦਿਮਾਗ ਸੈੱਟ ਹੁੰਦਾ, ਹਾਂ ਹੁਣ ਤਾਂ ਪਛਤਾਉਂਦੇ ਹਾਂ, ਪੀਤੀ ਹੋਈ ਸੀ ਪਤਾ ਨੀ ਲੱਗਿਆ, ਤਾਂ ਤੇ ਫਿਰ ਪਛਤਾਉਣਾ ਪੈਂਦਾ। ਹਰ ਗਲਤ ਕੰਮ ਫਿਰ ਸ਼ਰਾਬਾਂ ਪੀ ਕੇ ਹੁੰਦੇ ਆ, ਹਰ ਗਲਤ ਕੰਮ, ਤਾਂ ਤੇ ਕਿਉਂਕਿ ਮੱਤ ਮਾਰੀ ਜਾਂਦੀ ਹੈ, ਬੰਦਾ ਇਮੋਸ਼ਨਲ ਹੋ ਜਾਂਦਾ ਹੈ। ਤਾਂ ਤੇ ਪਿਆਰਿਆ, ਇਹ ਜੋ ਵੀ ਨਸ਼ਾ ਹੈ, ਡਰੱਗ ਦਾ ਨਸ਼ਾ ਹੈ, ਕੋਈ ਸ਼ਰਾਬਾਂ ਦੇ ਨਸ਼ੇ ਹੈ, ਇਹ ਛੱਡਦੇ ਤੇਰਾ ਜੀਵਨ ਹੈ ਜੋ ਬੜਾ ਅਮੋਲਕ ਹੈ, ਜਿਹਦੇ ਵਾਸਤੇ ਦੇਵੀ ਦੇਵਤੇ ਵੀ ਬਾਣੀ ਵਿੱਚ ਤਰਸਦੇ ਲਿਖਿਆ। ਤਾਂ ਤੇ ਪੱਤ ਵਾਲਾ ਜੀਵਨ ਬਣਾ, ਜੇ ਜੀਵੇ ਪੱਤ ਲੱਥੀ ਆਏ, ਸਭ ਹਰਾਮ ਜੇ ਤਾਂ ਕੁਛ ਖਾਏ, ਫਿਰ ਤਾਂ ਤੂੰ ਮੁਰਦਿਆਂ ਦੇ ਬਰਾਬਰ ਹੈ। ਤਾਂ ਤੇ ਇੱਕ ਤਾਂ ਭਾਈ ਵਹਿਮ ਭਰਮ ਇਹ ਆਪਾਂ ਨੇ ਛੱਡਣੇ ਹੈ ਸਾਰੇ, ਜਿੱਥੇ ਕਿਸੇ ਨੂੰ ਨਹੀਂ ਮੰਨਣਾ ਉੱਥੇ ਕਿਸੇ ਕੋਈ ਚੰਗੇ ਵਾਲੇ ਦਿਨ ਦਾ ਭਰਮ ਨਹੀਂ ਕਰਨਾ। ਕਿਉਂ ਅੱਜ ਸਿੱਖ ਏਦਾਂ ਵੀ ਬਹੁਤ ਭਰਮ ਕਰਦੇ ਫਿਰਦੇ ਆ, ਕੋਈ ਪੱਤਰੀਆਂ ਖਲਾਉਂਦਾ ਫਿਰਦਾ, ਕੋਈ ਦਿਨਾਂ ਦਾ ਵਹਿਮ ਭਰਮ, ਕੋਈ ਸਗਣਾ ਪਸਗਣ ਮੰਨਦੇ ਹਾਂ। ਨਹੀਂ, ਇਹ ਨਹੀਂ ਹੋਣਾ ਚਾਹੀਦਾ, ਕੋਈ ਦਿਨ ਮਾੜਾ ਚੰਗਾ ਨਹੀਂ। ਬਾਣੀ ਵਿੱਚ ਲਿਖਿਆ, ਮੈਂ ਨੀ ਕਹਿੰਦਾ ਬੇਦਸ ਮਾਂ ਖੇਤੀ ਵਾਰ ਭਲੇ, ਬੇਦਸ ਦਸ ਤੇ ਦੋ 12 ਹੋ ਗਏ ਨਾ, 12 ਮਹੀਨੇ ਬੇਦਸ ਮਾਂ ਖੇਤੀ ਸਾਰੀਆਂ ਤਰੀਕਾਂ, ਵਾਰ ਸਾਰੇ ਦਿਨ। ਕਹਿੰਦੇ ਭਾਈ 12 ਦੇ 12 ਮਹੀਨੇ ਸਾਰੀਆਂ ਤਰੀਕਾਂ ਸਾਰੇ ਦਿਨ ਹੀ ਚੰਗੇ ਆ, ਸਾਡੇ ਸਤਿਗੁਰੂ ਜੀ ਕਹਿੰਦੇ ਨੇ ਨਾ ਸਾਰੇ ਦਿਨ, ਤੇ ਅਸੀਂ ਉਹ ਪਖੰਡਬਾਜ਼ ਨੂੰ ਨਹੀਂ ਮੰਨਣਾ। ਹੁਣ ਤਾਂ ਤਾਰਾ ਲੱਗ ਗਿਆ, ਹੁਣ ਤਾਂ ਪੈਂਚਾਂ ਆ ਗਈਆਂ, ਹੁਣ ਤਾਂ ਸਰਾਧ ਚੜ੍ਹ ਗਏ, ਹੁਣ ਤਾਂ ਗੰਡ ਮੂਲ ਆ ਗਿਆ ਜਾਂ ਫਲਾਨਾ, ਇਹ ਸਾਰਾ ਪਖੰਡਬਾਜ਼ ਅਸੀਂ ਨਹੀਂ ਮੰਨਣਾ। ਸਾਡੇ ਸਤਿਗੁਰੂ ਕਹਿੰਦੇ ਸਾਰੇ ਦਿਨ ਚੰਗੇ, ਤੂੰ ਕਿਸੇ ਚੰਗੇ ਮਾੜੇ ਦਿਨ ਚ ਭਰਮ ਚ ਨਾ ਪਈ। ਤੇ ਅੱਜ ਜੇ ਅਸੀਂ ਵੀ ਪਿਆਰੇ ਫਿਰ ਕੋਈ ਕਾਰਜ ਕਰਦੇ ਤੇ ਦਿਨ ਘਣਾਉਂਦੇ ਫਿਰਾਂਗੇ, ਇਹ ਕੀ ਸਿੱਖ ਹੋਇਆ? ਸਿੱਖ ਨੇ ਤਾਂ ਜੋ ਵੀ ਕੰਮ ਕਰਨਾ ਬਸ ਗੁਰੂ ਦੇ ਦਰ ਤੇ ਆ ਕੇ ਅਰਦਾਸ ਕਰ ਲਵੇ ਕਿ ਪਾਤਸ਼ਾਹ ਜੀ ਆਹ ਕਾਰਜ ਹੈ ਆਪਣੀ ਕਿਰਪਾ ਕਰਨੀ, ਬਸ ਕੀਤਾ ਲੋੜੀ ਆ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਤਾਂ ਤੇ ਜੋ ਵੀ ਕੰਮ ਕਰਨਾ ਹੈ ਗੁਰੂ ਦੇ ਦਰ ਦੇ ਉੱਤੇ ਗੁਰੂ ਨੂੰ ਸਾਖੀ ਲੈ ਕੇ ਅਕਾਲ ਪੁਰਖ ਅੱਗੇ ਅਰਦਾਸ, ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਏਕੰਕਾਰ। ਕੋਈ ਵੀ ਤੁਸੀਂ ਸਾਹਾ ਕਾਰਜ ਕੋਈ ਵੀ ਕਰਨਾ, ਮਕਾਨ ਬਣਾਉਣਾ, ਕਿਸੇ ਜਾਣੀ ਕਿ ਬੱਚੇ ਬੱਚੀ ਦਾ ਵਿਆਹ ਕਰਨਾ, ਬੋਰ ਲਾਉਣਾ, ਫਸਲ ਬੀਜਣੀ, ਕਿਤੇ ਜਾਣਾ ਕੰਮ ਤੇ, ਕਿਤੇ ਵੀ ਬਸ ਗੁਰੂ ਦੇ ਦਰ ਤੇ ਅਰਦਾਸ। ਨਾ ਕੋਈ ਦਿਨ ਵਿਚਾਰਨਾ, ਨਾ ਕੋਈ ਚੰਗਾ ਮਾੜਾ, ਨਾ ਕੋਈ ਸਗਣਾ ਪਸਗਣਾ, ਕਈ ਜੀ ਆ ਜੀ ਕਾਲਾ ਕੁੱਤਾ ਲੰਘ ਗਿਆ, ਆ ਬਿੱਲੀ ਕੱਟ ਗਈ ਜੀ ਦਿਨ ਰਾਹ, ਇਹਦਾ ਮਤਲਬ ਸਾਡੇ ਕੁੱਤੇ ਬਿੱਲੀਆਂ ਗੁਰੂ ਆ। ਸਿੱਖ ਦਾ ਜੀਵਨ ਤਾਂ ਗੁਰੂ ਦੀ ਅਰਦਾਸ, ਗੁਰੂ ਦੇ ਦਰ ਤੇ ਅਰਦਾਸ ਕਰਕੇ ਤੁਰ ਪਿਆ, ਅਰਦਾਸ ਕਰਦਾ ਹੈ, ਫਿਰ ਗੁਰੂ ਦੀ ਬਖਸ਼ਿਸ਼ ਕਿਰਪਾ ਦੇ ਉੱਤੇ ਗੁਰੂ ਸਿੱਖ ਸਿਦਕ ਰੱਖਦਾ ਹੈ, ਭਰੋਸਾ ਰੱਖਦਾ ਹੈ, ਤੇ ਫਿਰ ਉਸ ਭਰੋਸੇ ਵਿੱਚ ਸਿੱਖ ਚੜ੍ਹਦੀ ਕਲਾ ਵਿੱਚ ਰਹਿੰਦਾ। ਤਿੰਨ ਗੱਲਾਂ ਨੇ ਮੇਨ, ਅਰਦਾਸ, ਸਿਦਕ ਤੇ ਚੜ੍ਹਦੀ ਕਲਾ। ਹੁਣ ਅਰਦਾਸ ਕਰਕੇ ਤੁਰ ਪਿਆ, ਉਹਨੂੰ ਪੱਕਾ ਭਰੋਸਾ ਵੀ ਨਿਸ਼ਚੈ ਕਰ ਆਪਣੀ ਜੀਤ ਕਰੋ, ਬਸ ਜਿਸ ਕੰਮ ਤੇ ਜਾਂਦਾ ਹਾਂ ਉਹ ਹਟੇ ਹੋਵੇਗਾ। ਤੇ ਉੱਥੇ ਫਿਰ ਸਿੱਖ ਕੁੱਤੇ ਵੇਲਿਆਂ ਨੂੰ ਗੁਰੂ ਨਹੀਂ ਮੰਨਦਾ। ਨਾ ਕੁੱਤੇ ਵੇਲੇ ਗਧੇ ਤਾਂ ਨੀ ਗੁਰੂ ਹੁੰਦੇ ਵੀ ਗਧਾ ਹੀਂ ਪਿਆ ਤੇ ਮੁੜਿਆ ਤੇ ਕੁੱਤਾ ਖਾਲਾ ਪੱਤਾ ਨਾ ਗਿਆ ਤੇ ਮੁੜਿਆ ਤੇ ਬਿੱਲੀ ਕੱਟ ਕੇ ਨਾ 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 ਇਹ ਤਾਂ ਕੱਠੀਆਂ ਪੈਂਦੀਆਂ ਬੰਦਿਆਂ ਦੀਆਂ ਗੱਲਾਂ। ਤਾਂ ਤੇ ਕੁੱਤਿਆਂ ਵੇਲਿਆਂ ਗਧਿਆਂ ਨੂੰ ਗੁਰੂ ਨਹੀਂ ਮੰਨਣਾ। ਨਾ ਇਹ ਨੀ ਕਰਨਾ ਸੀ ਤਾਂ ਤੇ ਸਗਨਾ ਪਸਗਨ ਜਾਣੀ ਕਿ ਕੋਈ ਨੀ ਮੰਨਣਾ। ਚੰਗਾ ਮਾੜਾ ਦਿਨ ਸਾਡੇ ਵਾਸਤੇ ਕੋਈ ਨੀ। ਮੇਰਾ ਖਾਸ ਸਕੂਲ ਦੇ ਦਵਾਨਾ ਜੀ ਦਾਸ ਨੇ ਬੇਨਤੀ ਕੀਤੀ ਸੀ ਵੀ ਸਿੱਖੋ ਵਿਆਹ ਸਰਾਧਾਂ ਦੇ ਲੱਗ ਜਾਓ ਕਰਨਾ, ਨਹੀਂ ਤਾਂ ਪਤਾ ਲੱਗ ਜੂ ਵੀ ਸਿੱਖ ਕਿਸੇ ਵਹਿਮ ਭਰਮ ਨੂੰ ਨੀ ਮੰਨਦੇ। ਸਿੱਖ ਇੱਕ ਵਿਲੱਖਣ ਜੀਵ ਨੇ, ਇੱਕ ਵੱਖਰੀ ਕੌਮ ਹੈ। ਸਾਰੀ ਦੁਨੀਆਂ ਵਹਿਮ ਕਰਦੀ ਹੈ, ਸਿੱਖ ਸਰਾਧਾਂ ਚ ਵਿਆਹ ਕਰਦੇ ਆ, ਸਾਰਿਆਂ ਨੂੰ ਪਤਾ ਲੱਗ ਜੂ, ਦੇਖਣ ਚ ਪਤਾ ਲੱਗ ਜੂ, ਕਹਿਣ ਦੀ ਲੋੜ ਨੀ ਫਿਰ ਆਪਾਂ ਨੂੰ ਪੈਣੀ। ਫਿਰ ਕਹਿਣ ਦੀ ਲੋੜ ਨੀ ਪੈਣੀ ਵੀ ਹਾਂ ਯਾਰ ਇਹ ਤਾਂ ਕਿਸੇ ਵਹਿਮ ਭਰਮ ਨੂੰ ਮੰਨਦੇ ਹੀ ਨੀ, ਕਮਾਲ ਦੀ ਗੱਲ ਹੈ। ਤੇ ਨਾਲੇ ਸਰਾਧਾਂ ਦੇ ਵਿੱਚ ਵਿਆਹ ਵਧੀਆ ਹੋਣ। ਕਿਉਂ ਹੋਣ? ਕਿਉਂਕਿ ਉਦੋਂ ਸਾਰੇ ਹਲਵਾਈ ਵਿਹਲੇ ਹੁੰਦੇ ਆ, ਦੇਖੋ ਟੈਂਟਾਂ ਵਾਲੇ ਵੀ ਵਿਹਲੇ, ਗੱਡੀਆਂ ਵਾਲੇ ਵੀ ਵਿਹਲੇ, ਸਭ ਵਿਹਲੇ ਹੁੰਦੇ ਆ ਕਿ ਅੱਜ ਨੋਟ ਲੱਗ ਕੇ ਆਏ। ਫਿਰ ਅਖੰਡਵਾਦ ਨੂੰ ਮਖੌਲ ਹੋ ਗਏ ਨਾ ਵੀ ਤੁਸੀਂ ਕਹਿੰਦੇ ਹੋਵੋਗੇ ਸਰਾਧ ਚੜ੍ਹ ਕੇ ਜਨਮ ਮਾੜਿਆ ਫਲਾਨਾ ਅਸੀਂ ਤਾਂ ਸਰਾਧਾਂ ਚ ਕਰਾਂਗੇ ਵਿਆਹ। ਨਾਲੇ ਮਨਮੱਥ ਨੂੰ ਚੈਲੇਂਜ ਹੋ ਗਿਆ ਨਾ, ਚੈਲੇਂਜ। ਤਾਂ ਤੇ ਇਹਨੂੰ ਕਹਿੰਦੇ ਨੇ ਪ੍ਰੈਕਟੀਕਲ ਜੀਵਨ ਦੇਖਣ ਵਾਲੇ ਮੰਨਣਗੇ ਵੀ ਹਾਂ ਠੀਕ ਆ। ਤਾਂ ਤੇ ਕਹਿਣ ਦਾ ਸਿੱਖ ਜੀਵਨ ਦਾ ਪਤਾ ਫੇਰ ਹੀ ਲੱਗੂਣਾ ਵੀ ਹਾਂ ਕੋਈ ਇਹਨਾਂ ਨੇ ਕੀਤੇ ਨੀ, ਮੈਂ ਆਪਾਂ ਪੁੱਛੇ ਨੀ ਇਹਨਾਂ ਨੇ ਤਾਂ ਵੀ ਕੀ ਹੈ। ਜੋ ਕਾਰਜ ਕਰਤਾ ਤੇ ਇੱਕ ਤਾਂ ਇਹ ਜੀਵਨ ਪਿਆਰੋ ਬਣਾਓ, ਇੱਕ ਜਿਹੜੇ ਸਾਡੇ ਘਰਾਂ ਦੇ ਵਿੱਚ ਵਹਿਮ ਭਰਮ ਹੈ ਇਹ ਛੱਡ ਦਿਓ। ਫਿਰ ਮਟੀਆਂ ਮੁਟੀਆਂ ਤੇ ਲੱਸੀਆਂ ਪਾਉਣੀਆਂ ਜਾਣੀ ਕਿ ਕੁਝ ਵੀ ਕਰਨਾ ਇਹ ਛੱਡ ਦਿਓ। ਸਿੱਖ ਦੇ ਖੇਤ ਮਟੀ ਦਾ ਕੋਈ ਕੰਮ ਨਹੀਂ। ਸਿੱਖ ਨੂੰ ਤਾਂ ਹੁਕਮ ਹੈ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਮੈਂ ਇਤਨਾ ਮੈਂ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮੱਟ ਭੁੱਲਣਾ। ਤੇ ਫਿਰ ਅਸੀਂ ਖੇਤਾਂ ਚ ਕਿਉਂ ਲਾਈਆਂ ਬਈ? ਸਿੱਖ ਨੇ ਤਾਂ ਭੁੱਲ ਕੇ ਵੀ ਨੀ ਮੰਨਣੀ, ਅਸੀਂ ਖੇਤਾਂ ਦੇ ਵਿੱਚ ਹੀ ਲਾ ਲਈਆਂ। ਤਾਂ ਤੇ ਸਿੱਖ ਦੇ ਖੇਤ ਮੱਟੀ ਦਾ ਕੋਈ ਕੰਮ ਨਹੀਂ। ਤਾਂ ਤੇ ਇਹ ਸਾਰੀ ਬਾਣੀ ਦੀ ਸਿੱਖਿਆ ਮੈਂ ਨੀ ਕੋਲੋਂ ਕਹਿ ਰਿਹਾ। ਅੱਜ ਸਿੱਖ ਸਿੱਖੀ ਵਾਲਾ ਜੀਵਨ ਜਿਉਣੋਂ ਛੱਡ ਗਏ, ਕਹਿਣ ਮਾਤਰ ਸਿੱਖ ਰਹਿ ਗਏ ਅਸੀਂ। ਬਹੁਤੇ ਤਾਂ ਅੰਮ੍ਰਿਤ ਛੱਕ ਕੇ ਵੀ ਨੀ ਛੱਡਦੇ ਮੈਂ। ਅੰਮ੍ਰਿਤ ਵੀ ਛੱਕ ਲਏ, ਗਾਤਰੇ ਵੀ ਪਾਲੇ, ਮੱਟੀਆਂ ਤੇ ਲੱਸੀਆਂ ਵੀ ਪਾਲੀਆਂ, ਲਾਲ ਲਾਲੇ ਨੂੰ ਵੀ ਮੰਨ ਲਿਆ, ਮਨ ਮੱਤੀਆਂ ਸੇਖ ਪੱਤੇ ਦੇ ਖੀਰਾਂ ਵੀ ਚੜਾਇਆ ਇਹਨਾਂ ਦੱਸਲ ਸਿੱਖ ਦੇਖ ਲਓ। ਤਾਂ ਤੇ ਅਸੀਂ ਪਿਆਰਿਓ ਸਿੱਖੀ ਵਾਲਾ ਜੀਵਨ ਬਣਾਉਣਾ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਮੁਤਾਬਕ ਚੱਲਣਾ ਹੈ। ਬਸ ਇਹੀ ਸਿੱਖੀ ਹੈ ਨਾ ਬਾਣੀ ਚ ਲਿਖ ਦੇਖੋ, ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦੀ ਬਾਣੀ, ਗੁਰੂ ਦੇ ਬਚਨਾਂ ਦੀ ਵਿਚਾਰ ਦੁਆਰਾ ਸਿੱਖਿਆ ਲੈ ਕੇ ਫਿਰ ਗੁਰੂ ਦੀ ਸਿੱਖਿਆ ਮੁਤਾਬਕ ਜਿਉਣ ਦਾ ਨਾਂ ਹੀ ਸਿੱਖੀ ਹੈ। ਇਹੀ ਸਿੱਖੀ ਹੈ ਨਾ ਬਾਣੀ ਚ ਲਿਖੇ। ਤੇ ਸਾਡੀ ਸਿੱਖੀ ਕਿੱਥੇ ਗਈ? ਕਿਉਂਕਿ ਅਸੀਂ ਗੁਰੂ ਦੀ ਬਾਣੀ ਨੂੰ ਨਹੀਂ ਵਿਚਾਰਿਆ, ਵਿਚਾਰ ਕੇ ਉਹ ਤੋਂ ਸਿੱਖਿਆ ਲੈ ਕੇ ਜੀਵਨ ਚ ਵਰਤਿਆ ਨਹੀਂ, ਤੇ ਫਿਰ ਸਾਡੀ ਸਿੱਖੀ ਕਿੱਥੇ ਗਈ? ਤਾਂ ਤੇ ਸਿੱਖ ਫੇਰ ਹੈ ਜਾਣੀ ਕਿ ਜਿੱਥੇ ਕੋਈ ਸਿੱਖ ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ, ਉੱਥੇ ਸਿੱਖ ਕੋਈ ਨਸ਼ਾ ਨਹੀਂ ਵਰਤਦਾ, ਉੱਥੇ ਜਾਣੀ ਕਿ ਸਿੱਖ ਬੀਬੀਆਂ ਨੂੰ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਸਿੱਖ ਘਰਾਂ ਦੇ ਵਿੱਚ ਪਰਵੇ ਦਾ ਪਖੰਡ ਆਇਆ, ਸਿੱਖ ਘਰਾਂ ਦੇ ਵਿੱਚ ਕੋਈ ਮਤਲਬ ਨਹੀਂ ਕਿਸੇ ਬੀਬੀ ਦਾ ਵਰਤ ਰੱਖਣ ਦਾ। ਡਿਟੇਲ ਦੇ ਵਿੱਚ ਸਕੂਲ ਦੇ ਦਵਾਨਾਂ ਤੋਂ ਸੁਣਿਆ ਸੀਗਾ, ਜਿਹਨਾਂ ਨੇ ਸੁਣਿਆ ਦਵਾਨ ਤਾਂ ਤੇ ਕੋਈ ਮਤਲਬ ਨਹੀਂ। ਜੇ ਕੋਈ ਪੁੱਛਿਆ ਹੈ ਕੀ ਗੱਲ ਤੁਸੀਂ ਕਰੂਏ ਦਾ ਵਰਤ ਨਹੀਂ ਰੱਖਿਆ, ਉਦੋਂ ਬੀਬੀਆਂ ਨੇ ਮਾਣ ਨਾਲ ਕਹਿਣਾ ਇਹ ਤਾਂ ਪਖੰਡ ਹੈ, ਪਖੰਡ। ਸਾਡੇ ਸਤਿਗੁਰੂ ਕਹਿੰਦੇ ਨੇ ਵਰਤ ਰੱਖਣਾ ਪਖੰਡ ਹੈ, ਅਸੀਂ ਸਿੱਖ ਹਾਂ ਜਿਸ ਕਰਕੇ ਅਸੀਂ ਕਰੂਏ ਦਾ ਪਖੰਡ ਨਹੀਂ ਕਰਦੇ। ਗੱਜ ਕੇ ਆਖੋ ਤਾਂ ਤੇ ਫਿਰ ਪਤਾ ਲੱਗੂ ਜੇ ਸਿੱਖ ਬੀਬੀਆਂ ਵੀ ਉਹੀ ਪਖੰਡ ਕਰ ਲਿਆ ਤੇ ਫਿਰ ਸਿੱਖੀ ਕਾਹਦੀ ਹੋਈ? ਕਹਿੰਦੇ ਨੇ ਸਾਡੇ ਸਤਿਗੁਰੂ ਵਰਤ ਕਰੇ ਚੰਦ ਰਹਿਣਾ ਅਸੀਂ ਕਿਤੇ ਨਾ ਲੇਖ, ਜਿਹੜੇ ਚੰਦ ਨਾਲ ਸੰਬੰਧਿਤ ਵਰਤ ਹੈ ਕਿਸੇ ਵੀ ਲੇਖੇ ਵਿੱਚ ਨੀ, ਬਾਣੀ ਚ ਲਿਖਿਆ, ਮੈਂ ਤਾਂ ਨੀ ਕਹਿੰਦਾ। ਦੁਬਾਰੇ ਸੁਣ ਲਓ ਲਾਈਨ, ਵਰਤ ਕਰੇ ਚੰਦ ਰਹਿਣਾ, ਯਾਦ ਰੱਖਿਆ ਕਰੋ, ਗਾਹਾਂ ਬੀਬੀਆਂ ਨੂੰ ਸਮਝਾਇਆ ਕਰੋ ਬੀਬੀਆਂ, ਵਰਤ ਕਰੇ ਚੰਦ ਰਹਿਣਾ ਅਸੀਂ ਕਿਤੇ ਨਾ ਲੇਖ, ਜਿਹੜੇ ਚੰਦਰਾਇਣ ਵਰਤ ਨੇ ਚੰਦ ਨਾਲ ਸੰਬੰਧਿਤ ਵਰਤ ਹੈ ਬਾਣੀ ਵਿੱਚ ਲਿਖਿਆ ਕਿਸੇ ਲੇਖੇ ਚ ਵੀ ਨੀ, ਤੇ ਮੱਥੇ ਟੇਕਣੇ ਗੁਰੂ ਗ੍ਰੰਥ ਸਾਹਿਬ ਨੂੰ ਮਗਰ ਲੱਗਣਾ ਪਖੰਡੀਆਂ ਦੇ, ਉਹ ਪਖੰਡੀ ਵਾਲੀ ਕਹਾਣੀ ਸੁਣ ਲਈ ਜਾ ਕੇ ਦੱਸ ਲੱਗਾ ਪਖਾਣੀ। ਤਾਂ ਤੇ ਕਹਿਣ ਦਾ ਭਾਵ ਫੇਰ ਹੀ ਪਤਾ ਲੱਗੂ ਵੀ ਹਾਂ ਸਿੱਖ ਹੈ। ਤਾਂ ਤੇ ਉੱਥੇ ਬੀਬੀਆਂ ਨੇ ਜਾਣੀ ਕਿ ਵਰਤਾਂ ਵਗੈਰਾ ਦਾ ਪਖੰਡ ਨਹੀਂ ਕਰਨਾ, ਫੇਰ ਕੋਈ ਸੂਤਕ ਪੈਤ ਕਾਨੂੰਨ ਨਹੀਂ ਮੰਨਣਾ। ਜੇਕਰ ਸੂਤਕ ਮੰਨੀ ਆ ਸਭ ਤੈ ਸੂਤਕ ਹੋਏ, ਗੋਹੇ ਅੱਗੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਅਦ ਨਾ ਕੋਈ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ ਸੂਤਕ ਕਿਉਂ ਕਰ ਰੱਖਿਆ ਸੂਤਕ ਪਵੈ ਰਸੋਏ, ਨਾਨਕ ਸੂਤਕ ਏ ਬਨੌਤਰ ਗਿਆਨ ਉਤਾਰੇ ਤੋਂ। ਸੂਤਕ ਕਿਹੜਾ? ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤਰੇ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲਾਏ ਤਵਾਰੀ ਸਾਹੇ, ਨਾਨਕ ਹੰਸਾ ਆਦਮੀ ਪੱਧੇ ਜਾਂ ਪੁਰ ਜਾਹੇ। ਤਾਂ ਤੇ ਜਾਣੀ ਕਿ ਕਿਸੇ ਵੀ ਜਨਮ ਹੋਇਆ, ਕਿਤੇ ਵੀ ਜਾਣੀ ਕਿ ਕੋਈ ਮੌਤ ਹੋਈ ਹੈ, ਜੰਮਣ ਮਰਨਾ ਹੁਕਮ ਹੈ, ਭਾਣਾ ਆਵਾ ਜਾਏ, ਨਾ ਕੋਈ ਸੂਤਕ ਹੈ ਨਾ ਕੋਈ ਪੈਤਕ ਹੈ। ਬਾਣੀ ਚ ਲਿਖਿਆ ਤਾਂ ਤੇ ਕਿਸੇ ਨੇ ਵਹਿਮ ਭਰਮ ਨਹੀਂ ਕਰਨਾ। ਤਾਂ ਤੇ ਤਵੀਤ ਧਾਗੇ ਦੇਖੋ ਕਰਨ ਵਾਲਿਆਂ ਨੂੰ ਬਾਣੀ ਦੇ ਵਿੱਚ ਧਰਕਾਰਿਆ। ਦੇਖੋ ਪੜ੍ਹੋ ਬਾਣੀ, ਇੱਕ ਇੱਕ ਮੈਂ ਬਚਨ ਬਾਣੀ ਤੋਂ ਦੱਸ ਰਿਹਾ ਕੀ ਲਿਖਿਆ। ਭਿਗ ਤਿੰਨਾਂ ਦਾ ਜੀਵ ਆ ਜੇ ਲਿਖ ਲਿਖ ਵੇਖੇ ਨਾ, ਖੇਤੀ ਜਿਣ ਕੀ ਉੱਜੜਾ ਖਲਵਾਰੇ ਕਿਆ ਥਾਓ, ਕਹਿੰਦੇ ਧਰਧਾਰ ਹੈ ਉਹਨਾਂ ਦੇ ਜਿਉਣ ਨੂੰ ਜਿਹੜੇ ਕਾਗਜ਼ਾਂ ਤੇ ਲਿਖ ਲਿਖ ਕੇ ਪਰਮੇਸ਼ਰ ਦਾ ਨਾਮ ਤਵੀਤਾਂ ਚ ਮੜ ਮੜ ਕੇ ਵੇਚਦੇ ਆ, ਉਹ ਤਵੀਤ ਤੇ ਪੈਕਣੇ ਆ ਨਾ ਕਾਗਜ਼ਾਂ ਤੇ ਲਿਖ ਲਿਖ ਕੇ, ਜਾਣੀ ਕਿ ਉਹ ਜੰਤਰ ਮੰਤਰ ਬਣਾ ਕੇ ਜਿਹੜੇ ਵੇਚਦੇ ਨੇ, ਉਹ ਬਾਣੀ ਦੇ ਵਿੱਚ ਲਿਖਿਆ ਹੈ ਭਾਈ ਧਰਕਾਰ ਉਹਨਾਂ ਦੇ ਜੀਵਨ ਨੂੰ, ਜਾਣੀ ਕਿ ਉਹ ਸਾਡੇ ਗੁਰੂ ਦੇ ਧਰਕਾਰੇ ਹੋ ਗਏ। ਬਾਣੀ ਗੁਰੂ ਗੁਰੂ ਹੈ ਬਾਣੀ, ਤਾਂ ਤੇ ਗੁਰਬਾਣੀ ਵਿੱਚ ਉਹਨੂੰ ਧਰਧਾਰ ਪਾਈ ਹੈ। ਜਿਹੜੇ ਗੁਰੂ ਦੇ ਧਰਧਾਰੇ ਹੁੰਦੇ ਆ ਉਹਨਾਂ ਕੋਲੇ ਜਾਣਾ ਤਾਂ ਕਿਸੇ ਪਾਸੇ ਰਿਹਾ, ਜੇ ਕਿਤੇ ਅੱਗੋਂ ਆਉਂਦਾ ਵੀ ਹੋਵੇ ਉਹ ਜਾਂ ਤਵੀਤਾਂ ਅੱਗੇ ਕਰਨ ਵਾਲਾ ਪਖੰਡੀ ਨਾ, ਉਦੋਂ ਮੂੰਹ ਪਾਸੇ ਕਰ ਲਏ, ਕਿਉਂਕਿ ਗੁਰੂ ਦੇ ਧਰਧਾਰ ਨੂੰ ਤਾਂ ਮੱਥੇ ਨਹੀਂ ਲਾਈਂਦਾ। ਗੱਜ ਕੇ ਆਖੋ ਤਵੀਤ ਧਾਗੇ ਕਰਨ ਵਾਲੇ ਬਾਬੇ ਨੂੰ ਕਿਸੇ ਪਖੰਡੀ ਨੂੰ ਤਾਂ ਮੱਥੇ ਵੀ ਨਹੀਂ ਲਾਉਣਾ ਸਿੱਖਣੇ। ਕਿਉਂ ਨਹੀਂ ਲਾਉਣਾ ਭਲਾ? ਕਿਉਂਕਿ ਉਹ ਸਾਡੇ ਸਤਿਗੁਰੂ ਦਾ ਧਰਧਾਰਿਆ ਹੋਇਆ। ਜੇ ਨਹੀਂ ਧਰਧਾਰਿਆ ਮੈਨੂੰ ਤਾਂ ਦੱਸ ਦੇ, ਮੈਂ ਕੋਲੋਂ ਗੱਲ ਬਣਾ ਕੇ ਕਹਿੰਦਾ ਤੇ ਫਿਰ ਮੰਨਦੇ ਕਾਹਤੋਂ ਨਹੀਂ ਸਿੱਖਦਾ ਨੀ। ਕਿਸੇ ਨੇ ਨੀ ਨਾ ਲੈਣਾ ਵੀ ਭਾਈ ਬਖਤਰ ਵਾਲਾ ਆਏ ਕਹਿੰਦਾ ਨਾ, ਜੋ ਸਾਡੇ ਸਤਿਗੁਰੂ ਕਹਿੰਦੇ ਮੈਂ ਹੋਕਾ ਮਾਰਦਾ। ਜੇ ਕਿਸੇ ਬੱਚੇ ਨੂੰ ਗੁਰਬਾਣੀ ਦਾ ਪ੍ਰਮਾਣ ਨੇ ਦਿੱਤਾ ਤਾਂ ਮੈਨੂੰ ਦੱਸੋ, ਫਿਰ ਅਸੀਂ ਗੁਰੂ ਦੀ ਗੱਲ ਕਿਉਂ ਨਹੀਂ ਮੰਨਦੇ? ਅਸੀਂ ਪਖੰਡੀਆਂ ਦੇ ਮਗਰ ਕਿਉਂ ਲੱਗ ਜਾਂਦੇ? ਦੱਸੋ ਮੈਨੂੰ, ਦਵਾਨੀ ਦਵਾਨੀ ਦੇ ਪਖੰਡੀ ਅਸੀਂ ਬਾਬੇ ਬਣਾ ਲਏ, ਕਿਉਂ ਲੱਗਦੇ ਅਸੀਂ ਪਖੰਡੀਆਂ ਦੇ ਮਗਰ? ਦੱਸੋ। ਤਾਂ ਤੇ ਤਵੀਤ ਧਾਗਿਆਂ ਵਾਲੇ ਗੁਰੂ ਦੇ ਧਰਧਾਰੇ ਹੋਏ। ਕਿਸੇ ਬੀਬੀ ਮਾਤਾ ਭੈਣ ਨੇ ਤਵੀਤ ਧਾਗੇ ਕਰਨ ਵਾਲੇ ਕੋਲੇ, ਕੱਚੇ ਪਿੱਲੇ ਧਾਗਿਆਂ ਵਾਲਿਆਂ ਕੋਲੇ ਨਹੀਂ ਜਾਣਾ, ਤੇ ਨਾਲ ਨਾਲ ਅਸੀਂ ਵੀ ਸੁਧਰਨਾ, ਕਿਉਂਕਿ ਲਾਣਾ ਸਾਡਾ ਵੀ ਵਿਗੜ ਗਿਆ। ਬਹੁਤ ਗੁਰਦੁਆਰਿਆਂ ਦੇ ਵਿੱਚ ਕੋਈ ਪਾਣੀ ਕਰੀ ਜਾਂਦਾ, ਕੋਈ ਤਵੀਤ ਧਾਗੇ ਕਰੀ ਜਾਂਦਾ, ਅਗਲਾ ਭਾਵੇਂ ਕਿਸੇ ਜਿਹੇ ਭਾਂਡੇ 'ਚ ਪਾਣੀ ਪਾ ਕੇ ਲਿਆ ਹੋਵੇ, ਫੇਰ ਕੇ ਸ੍ਰੀ ਸਾਹਿਬ ਨਾ ਲੈ ਪਾਣੀ ਕਰਤਾ, ਉਹ ਜੇ ਤੂੰ ਕੁਛ ਕਰ ਸਕਦਾ ਦੁੱਧ ਕਰਕੇ ਦੱਸਾ, ਸ੍ਰੀ ਸਾਹਿਬ ਫੇਰ ਕੇ ਦੁੱਧ ਕਰਕੇ ਦੱਸਾ, ਫਿਰ ਤੈਨੂੰ ਮੰਨੀਏ ਕੁਛ ਕਰਨ ਵਾਲੀ ਨੂੰ। ਪਾਣੀ ਤਾਂ ਵਹਿਰਦਾ ਕੀਤਾ ਹੋਇਆ, ਤੂੰ ਵੀ ਕਰਤਾ ਪਾਣੀ, ਇਹ ਪਾਣੀ ਕਰਨ ਦੇ ਪਖੰਡ ਅਸੀਂ ਵੀ ਛੱਡਣੇ, ਲਾਣਾ ਸਾਡਾ ਵੀ ਵਿਗੜਿਆ ਹੋਇਆ, ਖਿਆਲ ਕਰਿਓ। ਤਾਂ ਤੇ ਇਹ ਸਾਰੇ ਪਖੰਡ ਅਸੀਂ ਛੱਡਣੇ ਹੈ, ਹੁਣ ਸਿੱਖਿਆ ਦੇਣੀ ਹੈ ਵੀ ਨਾ ਭਾਈ ਤਾਂ ਪਖੰਡ ਬਾਲ ਹੈ, ਪਰਮੇਸ਼ਰ ਦਾ ਨਾਮ ਜਪੋ। ਬੱਚਾ ਰੋਂਦਾ ਲੈਣ ਵਾਹਿਗੁਰੂ ਵਾਹਿਗੁਰੂ ਬਹਿ ਕੇ ਲੋਰੀ ਜਿਹਦੇ ਨਾਲ ਚੁੱਪ ਕਰ ਜੂ, ਉਹ ਨਾਲ ਦੇ ਨਾਲ ਮੂਲ ਮੰਤਰ ਦਾ ਪਾਠ ਸੁਣਾ ਦਿਓ ਤਾਂ ਨਾਲ ਦੇ ਨਾਲ ਚੁੱਪ ਕਰ ਜੂ। ਅਸੀਂ ਪਖੰਡੀਆਂ ਦੇ ਝਾੜੇ ਕੋਈ ਵੀ ਦਾਤੀਆਂ ਨਾਲ ਫੂਕਾਂ ਜਾਂ ਮਾਰੀ ਜਾਣਗੇ ਪਖੰਡੀ, ਦੱਸੋ ਕੋਈ ਸਿੱਖੀ ਹੈ? ਤਾਂ ਕਿ ਅਸੀਂ ਸਿੱਖੀ ਜੀਵਨ ਬਣਾਉਣਾ ਹੈ। ਬੱਚਾ ਜੇ ਰੋਂਦਾ ਤਾਂ ਉਹਨੂੰ ਵੀ ਵਾਹਿਗੁਰੂ ਵਾਹਿਗੁਰੂ ਕਰਕੇ ਬਣਾਉਣਾ ਹੈ, ਉਹਨੂੰ ਵੀ ਮੂਲ ਮੰਤਰ ਦਾ ਪਾਠ ਸੁਣਾਉਣਾ ਹੈ। ਜਾਣੀ ਕਿ ਸਾਡਾ ਨਾਮ ਬਾਣੀ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਕੋਈ ਦੂਜੀ, ਦੂਜੀ ਨਾਮ ਬਾਣੀ ਤੋਂ ਬਿਨਾਂ ਅਸੀਂ ਕਿੱਤਾਂ ਤੇ ਅੱਜ ਸਿੱਖ ਬੇਪੱਤ ਹੋਏ ਫਿਰਦੇ ਆ। ਮੈਂ ਤਾਂ ਕਿਹਾ ਸਾਰੇ ਨਹੀਂ, ਬਹੁਤੇ ਵਿੱਚ ਸਿੱਧ ਕਤੇ ਹੈ ਪਰ ਪੱਕ ਨਹੀਂ, ਅਸੀਂ ਗੱਲ ਨਹੀਂ, ਪਰ ਬਹੁਤੇ ਸਿੱਖ ਅੱਜ ਰੁਲਦੇ ਫਿਰਦੇ ਆ। ਅਖੰਡ ਪਾਠ ਸਾਰੇ ਪਾਠ ਤੱਕ ਕਰਾਉਂਦੇ ਆ ਪਰ ਬਾਣੀ ਸੁਣਦੇ ਨਹੀਂ, ਕੀ ਪਤਾ ਲੱਗੇ ਸਤਿਗੁਰੂ ਕੀ ਕਹਿੰਦੇ ਆ। ਜੇ ਸੁਣ ਲੈਂਦੇ ਆ ਫਿਰ ਬਾਣੀ ਵਿਚਾਰੀ ਨਹੀਂ, ਮੰਨੀ ਨਹੀਂ। ਤਾਂ ਤੇ ਭਾਈ ਗੁਰਬਾਣੀ ਨੂੰ ਵਿਚਾਰੋ, ਗੁਰਬਾਣੀ ਨੂੰ ਮੰਨੋ। ਮੈਂ ਤਾਂ ਬੇਨਤੀਆਂ ਕੀਤੀਆਂ ਥਾਂ ਥਾਂ ਪਿੰਡਾਂ ਦੇ ਵਿੱਚ ਵੀ ਗੁਰਦੁਆਰਿਆਂ ਦੇ ਵਿੱਚ ਗੁਰਬਾਣੀ ਦੀ ਕਥਾ ਸ਼ੁਰੂ ਕਰੋ, ਅਰਥਾਂ ਸਮੇਤ ਬਾਣੀ ਨੂੰ ਵਿਚਾਰੋ, ਸਾਨੂੰ ਚਾਨਣਾ ਹੋਵੇ, ਸਾਨੂੰ ਪਤਾ ਲੱਗੇ ਵੀ ਕੀ ਸਿੱਖੀ ਹੈ। ਤਾਂ ਤੇ ਫੇਰ ਗੁਰੂ ਪਿਆਰੋ ਸਿੱਖ ਅਸੀਂ ਕਹਾ ਸਕਦੇ ਹਾਂ। ਤਾਂ ਤੇ ਫੇਰ ਜਾਣੀ ਕਿ ਪਤਾ ਲੱਗੂ ਵੀ ਹਾਂ ਗੁਰਸਿੱਖਾਂ ਦਾ ਜਿਹੜਾ ਜੀਵਨ ਹੈ ਇਹ ਇੱਕ ਸਾਰੀ ਦੁਨੀਆਂ ਦੇ ਧਰਮਾਂ ਤੋਂ ਇੱਕ ਵਿਲੱਖਣ ਜੀਵਨ ਹੈ, ਇੱਕ ਨਿਆਰਾ ਹੀ ਧਰਮ ਹੈ ਪੂਰੀ ਦੁਨੀਆਂ ਦੇ ਧਰਮਾਂ ਦੇ ਵਿੱਚੋਂ। ਫੇਰ ਪਤਾ ਲੱਗੂ ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਅਸੀਂ ਹਿੰਦੂਆਂ ਵਾਲੇ ਕਰਮ ਕਾਂਡ ਕਰਦੇ ਹਾਂ ਨਾ ਮੁਸਲਮਾਨਾਂ ਵਾਲੇ, ਪਰ ਅਸੀਂ ਪ੍ਰੇਮ ਸਭ ਨਾਲ ਕਰਦੇ ਹਾਂ। ਇੱਕ ਮੈਂ ਬੇਨਤੀ ਕਰਦੇ ਹਾਂ, ਏਕਤਾ ਦਾ ਭਾਵ ਇਹੀ ਹੁੰਦਾ ਕਿ ਜਿੱਥੇ ਸਿਧਾਂਤਕ ਵਿਚਾਰ ਨਾ ਰਲਦੀ ਹੋਵੇ, ਸਿਧਾਂਤਾਂ ਦਾ ਭਾਵੇਂ ਫਰਕ ਹੋਵੇ, ਫੇਰ ਵੀ ਮਨੁੱਖੀ ਸਮਾਜ ਦੇ ਵਿੱਚ ਸਾਰਿਆਂ ਨਾਲ ਪ੍ਰੇਮ ਦੇ ਨਾਲ ਰਹਿਣਾ। ਗੱਜ ਕੇ ਆਖੋ ਰਹਿਣਾ, ਪਰ ਮਿਲਗੋ ਭਾਣੀ ਹੋਣਾ, ਮਿਲਗੋ ਭਾਣੀ ਹੋਣਾ, ਨਫ਼ਰਤ ਕਿਸੇ ਨਾਲ ਨਹੀਂ। ਏਕਤਾ ਦਾ ਭਾਵ ਕਿ ਵੱਖ ਵੱਖ ਵਿਚਾਰਧਾਰਾ ਦੇ ਲੋਕ ਵੀ ਹੋ ਕੇ ਰਹਿਣ। ਏਕਤਾ ਦਾ ਇਹੀ ਅਰਥ ਨਹੀਂ ਹੁੰਦਾ ਵੀ ਮਤਲਬ ਸਿੱਖ ਹਿੰਦੂਆਂ ਵਾਲੇ ਕਰਮ ਕਾਂਡ ਲੱਗ ਜਾਣ ਕਰਨ, ਨਾ 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 ਨਾ, ਇਹ ਅਖੌਤੀ ਏਕਤਾ ਨਹੀਂ। ਏਕਤਾ ਦਾ ਇਹੀ ਅਰਥ ਹੈ ਕਿਸੇ ਨੂੰ ਬਾਣੀ ਦੀ ਮੱਤ ਦੇਣੀ ਹੈ, ਪਿਆਰ ਨਾਲ ਦੇਣੀ ਹੈ, ਉਹ ਗੁਰਸਿੱਖੀ ਵਿੱਚ ਆਉਣਾ ਚਾਹੁੰਦਾ, ਆਓ ਭਾਈ ਜੀ। ਕੋਈ ਵੀ ਖੰਡੇ ਵੱਟ ਦਾ ਮਤ ਛਾ ਕੇ ਗੁਰਸਿੱਖ ਸਰ ਸਕਦਾ, ਕੋਈ ਰੁਕਾਵਟ ਨਹੀਂ। ਕਿਸੇ ਨੂੰ ਬਾਣੀ ਦੀ ਮੱਤ ਸਮਝਾਉਣੀ ਹੈ, ਪ੍ਰੇਮ ਨਾਲ ਸਮਝਾਉਣੀ ਹੈ, ਅਗਲਾ ਸਮਝ ਜਾਵੇ ਬਾਬਾ, ਨਹੀਂ ਆਪਣੇ ਚੀਜ਼ ਦੇ ਮੁਤਾਬਕ ਅਗਲਾ ਜੋ ਵੀ ਕਰਦਾ ਸਾਡਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ। ਜਾਣੀ ਕਿ ਨਾਲ ਗੁਰਮਤ ਦਾ ਇਹ ਵੀ ਵਿਸ਼ੇਸ਼ਤਾ, ਸਾਡੇ ਕੋਲੋਂ ਕੋਈ ਮੂਰਤੀ ਪੂਜਾ ਕਰਦਾ ਅਸੀਂ ਉਹਨੂੰ ਪ੍ਰੇਮ ਨਾਲ ਸਮਝਾ ਸਕਦੇ ਹਾਂ ਵੀ ਪਿਆਰਾ ਜਿਹੜੀ ਮੂਰਤੀ ਆਪਾਂ ਬਣਾਈ ਉਹ ਆਪਾਂ ਨੂੰ ਕੋਈ ਦੇਊ, ਆਪਾਂ ਉਹਨੂੰ ਪੂਜੋ ਜਿਹਨੇ ਆਪਾਂ ਨੂੰ ਬਣਾਇਆ। ਜਿਨ ਤੇਰੀ ਮਨ ਵਣਤ ਬਣਾਈ, ਉਠਤ ਬੈਠ ਸਾਧ ਤੇ ਸਿਹੇ ਧਿਆਈ, ਜਿਹਨੇ ਤੈਨੂੰ ਬਣਾਇਆ। ਪਰ ਆਪਾਂ ਆਪ ਹੀ ਚਾਰਿਤਾ ਰੱਖ ਲਿਆ, ਆਪ ਹੀ ਮੱਠੀ ਨੂੰ ਮੱਥਾ ਟੇਕਤਾ, ਜਿਹੜੀ ਮੱਠੀ ਤੂੰ ਬਣਾਈ ਉਹ ਤੈਨੂੰ ਕੀ ਦੇਊਗੀ, ਜਿਹੜੀ ਮੂਰਤੀ ਤੈ ਬਣਾਈ ਉਹ ਤੈਨੂੰ ਕੀ। ਬਾਣੀ ਵਿੱਚ ਲਿਖਿਆ ਪਖਾਣ ਗੜਕੈ ਮੂਰਤ ਕਿੰਨੀ, ਦੇ ਕੈ ਛਾਤੀ ਪਾਓ, ਜੇ ਉਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਕਹਿੰਦੇ ਇਹ ਮੂਰਤੀ ਪੱਥਰ ਦੀ ਮੂਰਤੀ ਬਣਾਉਣ ਵਾਲੇ ਨੇ, ਕਹਿੰਦੇ ਉਹਦੇ ਮਤਲਬ ਛਾਤੀ ਦੇ ਉੱਤੇ ਪੈਰ ਰੱਖ ਰੱਖ ਕੇ ਉਹਨੂੰ ਹੋਣਿਆ ਸੈਨੇ ਨਾ ਘੜਿਆ ਗਾ, ਜੇ ਕਹਿੰਦੇ ਉਹ ਮੂਰਤ ਸੱਚੀ ਹੈ ਤਾਂ ਫਿਰ ਬਣਾਉਣ ਵਾਲੇ ਨੂੰ ਕਿਉਂ ਨਹੀਂ ਖਾਂਦੀ। ਗੱਜ ਕੇ ਆਖੋ ਲਿਖਣ ਪਖਾਣ ਗੜਕੈ ਮੂਰਤ ਕਿੰਨੀ, ਦੇ ਕੇ ਛਾਤੀ ਪਾਓ, ਜੇ ਉਹ ਮੂਰਤ ਸਾਚੀ ਹੈ ਤਾਂ ਗੜਨ ਗੜਨ ਹਾਰੇ ਖਾਓ। ਭਾਤ ਪਹਿਤ ਅਰ ਲਾਪਸੀ ਕਰਤਰਾ ਪਸਾਰ, ਭੋਗਣ ਹਾਰੇ ਭੋਗ ਮੂਰਤ ਕੇ ਮੁਖਸਾਰ। ਕਹਿੰਦੇ ਭਾਈ ਉਹ ਜਿਹੜੀ ਪੱਥਰ ਦੀ ਮੂਰਤੀ ਦੇ ਉੱਤੇ ਕਿਸੇ ਨੇ ਜਾਣੀ ਕਿ ਫਿਰ ਬਖਵਾ ਚੜਾਉਂਦੇ ਨਾ ਕੋਈ ਚੌਲ ਜਾਣੀ ਕਿ ਕੋਈ ਲੱਸੀ ਕੋਈ ਉਹ ਕਰਕਰਾ ਪਸਾਰ ਪਨੀਰੀਆਂ ਚੜਾਉਂਦੇ ਆ। ਕਹਿੰਦੇ ਭਾਈ ਉਹ ਤਾਂ ਬਸ ਉਹਦੇ ਤੇ ਮਾੜਾ ਜਿਹਾ ਚਟਾਕ ਜਿਹਾ ਲਾ ਦਿੰਦੇ ਪੱਥਰ ਤੇ, ਖਾਣਾ ਤਾਂ ਬਾਕੀ ਸਾਰਾ ਪਜਾਰੀ ਨਹੀਂ ਹੁੰਦਾ। ਗੱਜ ਕੇ ਆਖੋ ਦੇਖੋ ਸਤਿਗੁਰੂ ਦੀ ਬਾਣੀ। ਕਹਿੰਦੇ ਉਹ ਤਾਂ ਉਹਨਾਂ ਨੇ ਪੱਜ ਬਣਾ ਲਿਆ ਮੂਰਤੀ ਨੂੰ ਭੋਗ ਲਵਾਉਣੇ, ਮੂਰਤੀ ਨੂੰ ਭੋਗ ਲਵਾਉਣੇ ਹੈਗੇ ਤੇ ਕਹਿੰਦੇ ਖਾਣਾ ਤਾਂ ਆਪ ਹੀ ਹੁੰਦਾ ਉਹਨਾਂ ਨੇ। ਜੇ ਅਸੀਂ ਪਿਆਰੇ ਹੋ ਪਖੰਡਵਾਦ ਵਿੱਚ ਪਏ ਫਿਰਾਂਗੇ ਫਿਰ ਕੀ, ਤਾਂ ਦੂਜੇ ਨੂੰ ਅਸੀਂ ਸਮਝਾਤਾ ਪਿਆਰ ਨਾਲ। ਜੇ ਪਿਆਰ ਨਾਲ ਸਮਝ ਕੇ ਕੋਈ ਸਮਝੇਗਾ ਤਾਂ ਠੀਕ ਹੈ, ਪਰ ਗੁਰੂ ਸਾਹਿਬ ਕਹਿੰਦੇ ਨਾ ਬਈ ਜੇ ਕੋਈ ਨਹੀਂ ਸਮਝਦਾ ਤਾਂ ਮੂਰਤੀ ਕਿਸੇ ਦੇ ਨੀ ਤੋੜਨੀ। ਗੱਜ ਕੇ ਆਖੋ ਤਾਂ ਦੂਜੀ ਵਿਲੱਖਣਤਾ, ਕਿਉਂਕਿ ਜੇ ਉਹਦਾ ਚਿੱਤ ਮੂਰਤੀ ਪੂਜਾ ਚੋਂ ਨਹੀਂ ਨਿਕਲਿਆ ਇੱਕ ਤੋੜੀ ਦੂਜੀ ਬਣਾ ਦੋ। ਅਸੀਂ ਅਸੀਂ ਐਵੇਂ ਇਹਨਾਂ ਚੱਕਰਾਂ ਵਿੱਚ ਪਈਏ ਤਾਂ ਕਿ ਮੂਰਤੀ ਤੋੜਨੀ ਕਿਸੇ ਦੀ ਨੀ ਦੱਸਿਆ। ਹਾਂ ਕੋਈ ਫੇਰ ਵੀ ਨਹੀਂ ਸਮਝਦਾ ਮੂਰਤੀ ਪੂਜਾ ਕਰਦਾ ਆਪਣੀ ਇਸ਼ਕਮਤਾ ਉਹ ਕਰਦਾ ਰਹੇ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਉਹਦੇ ਨਾਲ ਵੀ ਪ੍ਰੇਮ ਵਿੱਚ ਵਿਚਰਨਾ। ਫਿਰਕਾ ਪ੍ਰਸਤੀ ਨਹੀਂ ਗੁਰੂ ਸਾਹਿਬ ਸਿਖਾਉਂਦੇ, ਬੜੀ ਉੱਚੀ ਮੱਤ ਹੈ, ਸਮਝਣ ਦੀ ਕੋਸ਼ਿਸ਼ ਕਰਨੀ ਹੈ। ਮਨੁੱਖੀ ਸਮਾਜ ਵਿੱਚ ਰਹਿਣਾ ਹੈ ਇਨਸਾਨੀਅਤ ਧਰਮ ਨੂੰ ਮੁੱਖ ਰੱਖ ਕੇ, ਆਪਣੇ ਇਸ਼ਟ ਵਿੱਚ ਪ੍ਰਪੱਖ ਰਹਿੰਦੇ ਹਾਂ, ਗੁਰੂ ਦੀ ਬਾਣੀ ਦੀ ਗੱਲ ਦੱਸਣੀ ਹੈ। ਸਭ ਮੇਰੇ ਖਿਆਲ ਤੇ ਆਪਾਂ ਗੁਰੂ ਦੀ ਬਾਣੀ ਦੀ ਗੱਲ ਦੱਸਾਂਗੇ ਕਿਸੇ ਨੂੰ ਸਾਰੀ ਦੁਨੀਆ ਜੁੜ ਜੂਗੀ, ਕਿਉਂਕਿ ਗਿਆਨ ਹੀ ਐਡਾ ਵੱਡਾ ਹੈ। ਪਰ ਫਿਰ ਵੀ ਕੋਈ ਆਪਣੀ ਇਸ਼ਟ ਮੁਤਾਬਕ ਪੂਜਾ ਪਾਠ ਕਰਨਾ ਚਾਹੁੰਦਾ, ਸਾਡਾ ਕਿਸੇ ਦੇ ਨਾਲ ਕੋਈ ਵਿਰੋਧ ਨਹੀਂ, ਕੋਈ ਕਿਸੇ ਨਾਲ ਵਿਰੋਧ ਨਹੀਂ। ਮਨੁੱਖੀ ਸਮਾਜ ਵਿੱਚ ਰਹਿਣਾ ਹੈ ਇੱਕ ਸੁਹਾਗਣ ਇਸਤਰੀ ਦੀ ਤਰ੍ਹਾਂ। ਦੂਜੀ ਮਤ ਸੁਣ ਲਓ ਹੁਣ, ਜਿੱਥੇ ਕਿਸੇ ਮਤ ਨਾਲ ਅਸੀਂ ਮਿਲ ਗੋ ਬਾਣੀ ਬਣਾ, ਇਹ ਨਹੀਂ ਵੀ ਕਿਤੇ ਸਾਡਾ ਗਵਾਂਢੀ ਸਾਡੇ ਕੋਲ ਕੋਈ ਹਿੰਦੂ ਹੈ ਤੇ ਉਹਦੀ ਬੀਬੀ ਨੇ ਰੱਖਿਆ ਕਰੋ ਇਹਦਾ ਵਰਤ ਤੇ ਸਿੱਖ ਬੀਬੀ ਵੀ ਰੱਖ ਲਏ, ਨਾ 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 ਇਹ ਨਹੀਂ ਹੋ ਸਕਦਾ। ਇਹ ਨਹੀਂ, ਨਾ ਅਸੀਂ ਕਿਸੇ ਮੂਰਤੀ ਨੂੰ ਮੱਥਾ ਟੇਕਣਾ ਹੈ, ਸਾਡੇ ਸਤਿਗੁਰਾਂ ਦਾ ਹੁਕਮ ਹੈ, ਨਾ ਅਸੀਂ ਕਿਸੇ ਦੇਵੀ ਦੇਵਤੇ ਨੂੰ ਮੰਨਣਾ ਹੈ, ਨੋਟ ਕਰਿਓ, ਨਾ ਅਸੀਂ ਸੂਤ ਸ਼ਾਂਤ ਨੂੰ ਮੰਨਣਾ ਹੈ। ਵਰਨ ਭੇਦ ਜਾਤ ਪਾਤ ਕੋਈ ਗੁਰਮਤ ਵਿੱਚ ਜਾਤ ਪਾਤ ਨਹੀਂ, ਜਾਤ ਕਰਮ ਤੋਂ ਨਹੀਂ, ਜਾਂ ਮਾਫ ਕਰਨਾ ਜਨਮ ਤੋਂ ਨਹੀਂ ਕਰਮ ਤੋਂ ਹੈ। ਕੋਈ ਵੀ ਨੀਚ ਕਰਮ ਕਰਦਾ ਹੈ ਬਸ ਉਹੀ ਨੀਚ ਹੈ। ਬਾਣੀ ਵਿੱਚ ਤਾਂ ਨੀਚ ਕਿਹਨੂੰ ਲਿਖਿਆ? ਖਾਸਮ ਵਸਾਰੇ ਤੇ ਕਮਜਾਤ, ਜਿਹਨੇ ਖਾਸਮ ਨੂੰ ਵਿਛਾਰਤਾ, ਜਿਹਦੇ ਰੱਬ ਨੇ ਯਾਦ ਬਾਣੀ ਵਿੱਚ ਲਿਖਿਆ ਉਹੀ ਕਮੀਨੀ ਜਾਤ ਦਾ ਹੈ। ਗੱਜ ਕੇ ਆਖੋ ਜਿਹਦੇ ਰੱਬ ਨੀ ਯਾਦ ਹੈ, ਭਾਵੇਂ ਬ੍ਰਾਹਮਣਾਂ ਦੇ ਜੰਮੇ, ਕਹਿੰਦੇ ਕਮੀਨੀ ਜਾਤ ਦਾ। ਪੜ੍ਹ ਕੇ ਦੇਖ ਲਓ ਬਾਣੀ ਵਿੱਚ ਥਾਂ ਥਾਂ, ਖੰਟ ਕਾਰਮ ਕੋਲ ਸੰਯੋਗ ਤੇ ਹਰ ਭਗਤ ਹਿਰਦਾ ਨਾ ਹੀ ਚਰਨਾਰ ਬਿੰਦਨਾ ਕਥਾ ਭਾਵ ਸੁਭ ਚ ਤੁਲ ਸਮਾਨ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲ ਨੀ ਕਹੇ। ਦੇਖ ਕਿਸ ਜਾਤ ਤੇ ਕਿਹੇ ਭਵ ਅਮਰਿਓ ਰਾਮ ਭਗਤ ਦੱਸੇ। ਗੁਰੂ ਸਾਹਿਬ ਬਾਣੀ ਚ ਕਹਿੰਦੇ ਭਾਈ ਸਰਬ ਵਿਆਪਕ ਪਰਮੇਸ਼ਰ ਦੀ ਭਗਤੀ ਵਿਸ਼ੇਸ਼ ਹੈ। ਨਿਗਾਹ ਮਾਰ ਕੇ ਦੇਖੋ, ਕਹਿੰਦੇ ਬਾਲਮੀਕ ਭੰਗੀਆਂ ਦੇ ਘਰ ਦਾ ਜਨਮ, ਪਰ ਭਗਤੀ ਨੇ ਕਿੱਥੇ ਪਹੁੰਚਾਤਾ? ਕਹਿੰਦੇ ਬਾਲਮੀਕ ਮਹਾਰਿਸ਼ੀ ਬਣ ਗਿਆ। ਦੇਖੋ ਬਾਣੀ ਵਿੱਚ ਲਿਖਿਆ, ਕਹਿੰਦੇ ਮਹਾਰਿਸ਼ੀ ਕਿਹੜੀ ਜਾਤ ਤੋਂ ਕਿਹੜੀ ਪਦਵੀ ਤੇ ਪਹੁੰਚ ਗਿਆ? ਤਾਂ ਕਿ ਭਾਈ ਜਾਤ ਜਨਮ ਕਰਕੇ ਨਹੀਂ, ਜਾਤ ਕਰਮ ਕਰਕੇ ਹੈ। ਸਾਰਿਆਂ ਤੋਂ ਉਤਲਾ ਕਰਮ ਕਿਹੜਾ? ਪਰਮੇਸ਼ਰ ਦੀ ਭਗਤੀ, ਸਾਰਿਆਂ ਨੂੰ ਉਤਲਾ ਕਰਮ। ਤਾਂ ਤੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤਾਂ ਤੇ ਗੱਲ ਕਿੱਥੇ ਚੱਲੀ ਸੀ ਕਿ ਮਨੁੱਖੀ ਸਮਾਜ ਦੇ ਵਿੱਚ ਅਸੀਂ ਵਿਚਰਨਾ ਹੈ, ਜਾਣੀ ਕਿ ਏਕਤਾ ਭਾਵ ਦੇ ਵਿੱਚ। ਕਈਆਂ ਨੂੰ ਏਕਤਾ ਦਾ ਅਰਥ ਨਹੀਂ ਪਤਾ ਹੁੰਦਾ। ਏਕਤਾ ਦਾ ਅਰਥ ਇਹ ਨਹੀਂ ਵੀ ਕਿ ਅਸੀਂ ਅਨਮਤੀ ਦੇ ਅਸੀਂ ਜੋ ਕਰਮ ਕਾਂਡ ਕਰਦੇ ਅਸੀਂ ਉਹਦੇ ਆਲੇ ਕਰਨ ਲੱਗ ਜਾਈਏ, ਇਹ ਏਕਤਾ ਪਿਆਰ ਹੈ, ਇਹ ਕੋਈ ਪਿਆਰ ਨਹੀਂ। ਭਾਵ ਕਿਸੇ ਨੂੰ ਵੀ ਅਸੀਂ ਜਾਣੀ ਕਿ ਗੁਰੂ ਦੀ ਮੱਤ ਦੱਸ ਸਕਦੇ ਹਾਂ ਪ੍ਰੇਮ ਦੇ ਨਾਲ, ਪਰ ਜੇ ਉਹ ਫਿਰ ਵੀ ਆਪਣੇ ਅਕੀਦੇ ਮੁਤਾਬਕ ਪੂਜਾ ਭਗਤੀ ਕਰਦਾ, ਫਿਰ ਵੀ ਸਾਡੇ ਨਾਲ ਉਹਦੀ ਕੋਈ ਨਫ਼ਰਤ ਨਹੀਂ। ਇਨਸਾਨੀਅਤ ਜਾਣੀ ਕਿ ਸੁਹਾਗਣ ਦੀ ਤਰ੍ਹਾਂ ਸਮਾਜ ਵਿੱਚ ਰਹਿਣਾ। ਇੱਕ ਸੁਹਾਗਣ ਬੀਬੀ ਹੁੰਦੀ ਹੈ ਨਾ ਪਰਿਵਾਰ ਵਿੱਚ ਰਹਿੰਦੀ ਹੈ, ਉਹ ਜਿਹੜੀ ਸਿਆਣੀ ਬੀਬੀ ਹੁੰਦੀ ਹੈ ਸੁਹਾਗਣ, ਜਾਣੀ ਕਿ ਉਹ ਕੱਪੜੇ ਸਾਰੇ ਟੱਬਰ ਦੇ ਧੋਂਦੀ ਹੈ, ਰੋਟੀਆਂ ਸਾਰਿਆਂ ਦੀਆਂ ਪਕਾਉਂਦੀ ਹੈ, ਸਤਿਕਾਰ ਸਾਰੇ ਪਰਿਵਾਰ ਦਾ ਦੇਰੋਂ ਜੇਠਾਂ ਦਾ ਵੀ ਕਰਦੀ ਹੈ। ਖਿਆਲ ਕਰਿਓ ਕਿ ਉਹ ਸਾਰਾ ਪਰਿਵਾਰ ਸੁਖੀ ਰਹੇ, ਪਰ ਉਹਦਾ ਮਾਲਕ ਇੱਕ ਹੈ। ਇਵੇਂ ਜਿਵੇਂ ਅਸੀਂ ਮਨੁੱਖੀ ਸਮਾਜ ਚ ਵਿਚਰਦਿਆਂ ਹੋਇਆਂ, ਸਾਡਾ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਹੈ, ਅਸੀਂ ਇੱਕ ਗੁਰੂ ਦੀ ਸਿੱਖਿਆ ਮੁਤਾਬਕ ਚੱਲਣਾ। ਜਿਵੇਂ ਇੱਕ ਬੀਬੀ ਦੇਵਰਾਂ ਜੇਠਾਂ ਦਾ ਸਤਿਕਾਰ ਕਰਦੀ ਹੈ, ਐਵੇਂ ਜੇ ਅਸੀਂ ਸਤਿਕਾਰ ਸਾਰੇ ਮੱਤਾਂ ਦਾ ਕਰਦੇ ਹਾਂ। ਗੱਜ ਕੇ ਆਖੋ, ਸਮਝ ਲਓ ਕਿਵੇਂ ਜਿਉਣਾ ਹੈ। ਸਾਰੇ ਮੱਤਾਂ ਦਾ ਸਤਿਕਾਰ ਕਰਦੇ ਹਾਂ, ਜਿਵੇਂ ਕਿ ਇੱਕ ਬੀਬੀ ਦੇਵਰਾਂ ਜੇਠਾਂ ਦਾ ਸਤਿਕਾਰ ਕਰਦੀ ਹੈ। ਜੋ ਸੰਬੰਧ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਉਹ ਦੂਜੇ ਨਾਲ ਨਹੀਂ ਹੋ ਸਕਦਾ। ਸਮਝ ਗਏ ਨਾ ਗੱਲ? ਸੁਹਾਗਣ ਬੀਬੀ ਵਾਲਾ ਜੀਵਨ, ਜੋ ਸਾਡਾ ਸੰਬੰਧ ਗੁਰਦੁਆਰੇ ਨਾਲ ਹੈ ਮੰਦਰ ਮਸੀਤ ਨਾਲ ਨਹੀਂ ਹੋ ਸਕਦਾ। ਅਸੀਂ ਕੋਈ ਮੰਦਰ ਮਸੀਤ ਵਿੱਚ ਮੱਥਾ ਟੇਕਣ ਨਹੀਂ ਚਲੇ ਜਾਣਾ, ਨਾ 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 ਨਾ। ਸੁਹਾਗਣ ਵਾਲਾ ਜੀਵਨ ਸੰਬੰਧ ਸਾਡਾ ਗੁਰਦੁਆਰੇ ਨਾਲ, ਸੰਬੰਧ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ, ਸੰਬੰਧ ਸਾਡਾ ਸਾਡੇ ਗੁਰੂ ਦੇ ਇਤਿਹਾਸ ਨਾਲ ਹੈ, ਜੀਵਨ ਸਾਡਾ ਗੁਰੂ ਦੀ ਬਾਣੀ ਵਰਗਾ। ਪਰ ਅਸੀਂ ਵਿਚਰਨਾ ਹੈ ਜਾਣੀ ਕਿ ਤਾਂ ਕਿ ਪੂਰਾ ਸਮਾਜ ਸੁਖੀ ਰਹੇ, ਇਹਦੇ ਵਿੱਚ ਫਿਰਕਾ ਪ੍ਰਾਪਤੀ ਨਾ ਫੈਲੇ, ਇਹਦੇ ਵਿੱਚ ਲੜਾਈ ਝਗੜੇ ਨਾ ਪੈਣ ਧਰਮ ਦੇ ਨਾਂ ਤੇ, ਜੋ ਗੁਰੂ ਦੀ ਮਾਤਾ ਧਰਮ ਦੇ ਨਾਂ ਤੇ ਸਮਾਜ ਵਿੱਚ ਲੜਾਈ ਝਗੜਾ ਨਾ ਹੋਵੇ, ਜਿਸ ਕਰਕੇ ਉੱਥੇ ਤੁਸੀਂ ਇਨਸਾਨੀਅਤ ਧਰਮ ਨੂੰ ਮੁੱਖ ਰੱਖਦੇ ਹੋਏ ਮਾਨਸਿਕ ਜਾਤ ਸਭਾ ਇੱਕ ਪਹਿਚਾਣਵੋ ਕਿਉਂ ਜਿਉਣਾ ਹੈ। ਤਦ ਕਿੱਡੀ ਵੱਡੀ ਸਿੱਖਿਆ ਗੁਰੂ ਦੀ ਬਣ ਰਹੋ ਵਿਚਾਰ। ਪਰ ਗੱਲ ਕਿੱਥੇ ਚੱਲੀ ਸੀ ਕਿ ਸਿੱਖਾਂ ਨੇ ਮਿਲ ਗੋ ਬਾਣੀ ਹੋਣਾ। ਅੱਜ ਸਿੱਖ ਵੀ ਮਨ ਮੱਥਾ ਕਰਦੇ ਫਿਰਦੇ ਹੈ, ਦਿਨ ਕਢਾਉਂਦੇ ਫਿਰਦੇ ਆ। ਕੋਈ ਅਨਮਤੀ ਬੰਦਾ ਦਿਨ ਕਢਾਵੇ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਾਡੇ ਸਤਿਗੁਰੂ ਕਹਿੰਦੇ ਨਾ ਦਿਨ ਕੋਈ ਚੰਗਾ ਮਾੜਾ, ਅਸੀਂ ਕਢਾਉਣਾ ਕੀ ਹੈ। ਸਾਡੇ ਸਤਿਗੁਰੂ ਕਹਿੰਦੇ ਤੂੰ ਕਿਸੇ ਵਹਿਮ ਭਰਮ ਨੂੰ ਨਹੀਂ ਮੰਨਣਾ ਤਾਂ ਤੇ ਅਸੀਂ ਗੁਰੂ ਦੀ ਗੱਲ ਮੰਨਣੀ ਹੈ। ਤਾਂ ਤੇ ਜਿੱਥੇ ਭਾਈ ਨਸ਼ੇ ਵਿਸ਼ੇ ਛੱਡਣੇ ਹੈ, ਵਹਿਮ ਭਰਮ ਛੱਡਣੇ ਹੈ, ਤਾਂ ਤੇ ਪੱਤ ਵਾਲਾ ਜੀਵਨ ਬਣਾਓ, ਸਿੱਖੀ ਵਾਲਾ ਜੀਵਨ ਬਣਾਓ। ਫਿਰ ਪਿਆਰੇ ਇਸ ਜੀਵਨ ਨੇ ਸਾਡੇ ਨੇ ਮਹਾਨ ਬਣਨਾ ਹੈ, ਤਾਂ ਤੇ ਵਹਿਮ ਭਰਮ ਪਖੰਡ ਜਿੰਨੇ ਵੀ ਅਸੀਂ ਕਰਦੇ ਹਾਂ ਉਹ ਅਸੀਂ ਛੱਡ ਦੇਈਏ। ਤਾਂ ਤੇ ਆਓ ਸਿੱਖੀ ਦੀ ਗੱਲ ਮੈਂ ਇੱਕ ਆਪਾਂ ਸਾਖੀ ਪ੍ਰਮਾਣ ਦੇ ਵਿੱਚੋਂ ਸਮਝੀਏ। ਸਿੱਖੀ ਸਿਰਫ ਸਿੱਖੀ ਦੀ ਗੱਲ ਤਾਂ ਤੇ ਕਿਉਂਕਿ ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਪ੍ਰੇਮ, ਆਪਾਂ ਥੋੜਾ ਬਾਣੀ ਰਾਹੀਂ ਵਿਚਾਰ ਕੀਤੇ ਹਾਂ, ਥੋੜਾ ਗੁਰ ਇਤਿਹਾਸ ਵਾਲਾ ਪਾਸਾ ਵੀ ਲੈ ਲਈਏ, ਨਾਲੇ ਵਿੱਚ ਸੰਗਤਾਂ ਹੁੰਦੇ ਵੀ ਹਾਂ ਸਾਖੀ ਵੀ ਸੁਣਾ ਦੇਈਏ, ਕਈਆਂ ਦਾ ਖਿਆਲ ਹੁੰਦਾ ਸਾਖੀ ਨੀ ਸੁਣਾਈ ਜਾਏ ਤਾਂ। ਤਾਂ ਤੇ ਹੁਣ ਇੱਕ ਭਾਈ ਤੀਰਥ ਮੰਝ ਨਾਮ ਕਰਕੇ ਇੱਕ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਇਹਨੇ ਗੁਰਸਿੱਖਾਂ ਕੋਲੋਂ ਨਾਮ ਬਾਣੀ ਦੀਆਂ ਵਿਚਾਰਾਂ ਸੁਣੀਆਂ, ਇਹਦੇ ਮਨ ਵਿੱਚ ਵੀ ਚਾਅ ਪੈਦਾ ਹੋਇਆ ਵੀ ਮੈਂ ਵੀ ਅੰਮ੍ਰਿਤਸਰ ਜਾ ਕੇ ਗੁਰੂ ਦਾ ਸਿੱਖ ਬਣਾ। ਉਸ ਵੇਲੇ ਪੰਜਵੇਂ ਪਾਤਸ਼ਾਹ ਜੀ ਗੁਰਗੱਦੀ ਤੇ ਵਿਰਾਜਮਾਨ ਹੈ। ਜਿਸ ਵੇਲੇ ਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਵੀ ਸਿੱਖ ਬਣਾ, ਉਸ ਵੇਲੇ ਜੀ ਇਹ ਪਹੁੰਚ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ। ਜਦੋਂ ਪਹੁੰਚਿਆ ਅੱਗੇ ਕੀ ਹੋਇਆ, ਜਦੋਂ ਪਹੁੰਚਿਆ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀਵਾਨ ਲਾਈ ਬੈਠੇ, ਜਾਣੀ ਕਿ ਸਤਸੰਗ ਸਮਾਗਮ ਹੋ ਰਿਹਾ, ਬੇਅੰਤ ਸੰਗਤਾਂ ਬੈਠੀਆਂ ਨੇ ਤੇ ਗੁਰੂ ਸਾਹਿਬ ਜੀ ਅੰਮ੍ਰਿਤ ਵਚਨ ਸੁਣਾ ਰਹੇ ਹੈ। ਇਹ ਵੀ ਜਾ ਕੇ ਨਮਸਕਾਰ ਕਰਕੇ ਸੰਗਤ ਵਿੱਚ ਬੈਠ ਗਿਆ ਭਾਈ ਤੀਰਥਾ। ਜਿਸ ਵੇਲੇ ਭਾਈ ਤੀਰਥਾ ਵੀ ਸੰਗਤ ਵਿੱਚ ਬੈਠ ਗਿਆ, ਗੁਰੂ ਸਾਹਿਬ ਜੀ ਬਚਨ ਸੁਣਾ ਰਹੇ ਹੈ, ਭਾਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਭਾਈ ਇਹ ਤਾਂ ਮਨੁੱਖਾ ਤੈਨੂੰ ਸੋਹਣਾ ਮਨੁੱਖਾ ਦੇ ਹੀ ਮਿਲ ਗਈ ਨਾ, ਇਹ ਤਾਂ ਤੈਨੂੰ ਪਰਮੇਸ਼ਰ ਦੇ ਮਿਲਣ ਦੀ ਵਾਰੀ ਮਿਲ ਗਈ, ਚਾਂਸ ਮਿਲ ਗਿਆ, ਮੌਕਾ ਮਿਲ ਗਿਆ। ਫਿਰ ਸਮਝਾ ਰਹੇ ਪ੍ਰਾਪਤੀ ਕਿਵੇਂ ਹੋਵੇਗੀ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹਦੇ ਵਾਸਤੇ ਤੂੰ ਇੱਕ ਤਾਂ ਪਰਮੇਸ਼ਰ ਦਾ ਨਾਮ ਜਪਿਆ ਕਰ, ਨਾਮ ਤੇ ਇੱਕ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਮਿਲ ਬੈਠਿਆ ਕਰ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਿਰਫ ਇਹੀ ਮਾਰਗ ਹੈ ਨਾਮ ਜਪਣਾ, ਤੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਦੇ ਰਹਿਣਾ, ਤੇ ਨਾਮ ਜਪਣ ਦੀ ਸਪਿਰਟ ਪੈਦਾ ਹੁੰਦੀ ਹੈ। ਤੇ ਇਹ ਤੋਂ ਬਿਨਾਂ ਜਿਹੜੇ ਕਰਮ ਕਾਂਡ ਨੇ ਇਹ ਰੂਹਾਨੀ ਮਾਰਗ ਤੇ ਕੋਈ ਕੰਮ ਨਹੀਂ ਆਉਣੇ। ਅਵਰ ਕਾਜ ਤੇਰਾ ਕਿਤੇ ਨਾਕਾਮ, ਨਾਮ ਤੇ ਸਤਸੰਗਤ ਤੋਂ ਬਿਨਾਂ ਕੋਈ ਵੀ ਕਰਮ ਅਵਰ ਕਾਜ ਦਾ ਕਰਮ ਕਾਂਡ ਦੁਨਿਆਵੀ ਕੰਮ ਨਹੀਂ, ਇਹ ਤਾਂ ਅਵਰ ਕਾਜ ਦਾ ਭਾਵ, ਕਿਉਂਕਿ ਦੁਨਿਆਵੀ ਕੰਮ ਕਰਨ ਵਾਸਤੇ ਤਾਂ ਗੁਰੂ ਸਾਹਿਬ ਕਹਿੰਦੇ ਆ। ਗੁਰੂ ਸਾਹਿਬ ਨੇ ਕਿਸੇ ਨੂੰ ਕਹਿੰਦੇ ਵੀ ਤੂੰ ਦੁਕਾਨ ਬੰਦ ਕਰ ਦੇ ਆਪਦੀ, ਜਾਂ ਖੇਤੀ ਕਰਨੋਂ ਹਟ ਜਾਂ ਮੁਲਾਜ਼ਮ ਹੈ ਤਾਂ ਅਸਤੀਫਾ ਦੇ ਦੇ। ਨਾ ਨਾ, ਬਾਣੀ ਦੇ ਅਰਥ ਬੜੇ ਸੁਚੇਤ ਹੋ ਕੇ ਕਰਨੇ ਪੈਂਦੇ ਆ। ਬਾਣੀ ਦਾ ਅਰਥ ਉਹੀ ਮਨਜ਼ੂਰ ਹੁੰਦਾ ਜਿਹੜਾ ਗੁਰੂ ਦੀ ਬਾਣੀ ਦੇ ਕਿਸੇ ਸਿਧਾਂਤ ਨੂੰ ਕੱਟਦਾ ਨਾ ਹੋਵੇ। ਜੇ ਤੁਸੀਂ ਅਰਥ ਕਰਤਾ ਨਾ ਵੀ ਹੋਰ ਕਿਸੇ ਹੋਰ ਕੰਮ ਤੇਰੇ ਕਿਸੇ ਕੰਮ ਨਹੀਂ, ਤਾਂ ਮਤਲਬ ਅੱਖਾਂ ਵਿੱਚ ਵੀ ਬਹਿ ਜਾ ਅੰਦਰ। ਮੈਂ ਗੁਰੂ ਸਾਹਿਬ ਕਦੋਂ ਕਹਿੰਦੇ ਆ, ਗੁਰੂ ਸਾਹਿਬ ਤਾਂ ਕਹਿੰਦੇ ਘਾਲ ਖਾ ਕਿ ਹੱਥੋਂ ਦੇ ਨਾਲ ਕਰਾ ਪਛਾਣੀ ਸੀ। ਤਾਂ ਤੇ ਅਵਰ ਕਾਜ ਇੱਥੇ ਅਰਥ ਹੈ ਜੀ ਕਰਮ ਕਾਂਡ, ਵੀ ਸੰਗਤ ਤੇ ਨਾਮ ਤੋਂ ਬਿਨਾਂ ਕਰਮ ਕਾਂਡ ਬੰਦਾ ਕਰਦਾ। ਜਿਹੜੇ ਇੱਕ ਕਰਮ ਕਾਂਡ ਕਿੰਨੀ ਕਰਦੇ ਹੁੰਦੇ, ਕੋਈ ਜਲ ਧਾਰੇ ਕਰਦਾ, ਕੋਈ ਧੂਣੇ ਤਾਪਦਾ, ਕੋਈ ਭੁੱਖਾ ਮਰਦਾ, ਕੋਈ ਨੰਗੇ ਪੈਰੀ ਫਿਰਦਾ, ਕੋਈ ਜੰਡਾ ਨੂੰ ਮੱਥੇ ਟੇਕਦਾ ਫਿਰਦਾ, ਕੋਈ ਜਾਣੀ ਕਿ ਸੱਪਾਂ ਦੇ ਖੱਡਾਂ ਦੇ ਸੇਵੀਆਂ ਚੱਕੀ ਫਿਰਦਾ। ਚੱਲ ਕਰੋ ਕਿ ਧਰਮ ਹੈ ਕੋਈ, ਇਹ ਕਿਤੇ ਲਿਖਿਆ ਧਰਮ ਇਹ? ਕੋਈ ਲਾਲਾਂ ਵਾਲੇ ਦੀ ਰੋਟ ਲਾਉਂਦਾ ਫਿਰਦਾ, ਐਵੇਂ ਆਟਾ ਸੱਪ ਲਿਆ ਦੱਸ, ਕੋਈ ਕੋਈ ਬੱਕਰਿਆਂ ਨੂੰ ਘੋੜੇ ਕਹਿੰਦਾ ਫਿਰਦਾ, ਤਾਂ ਦੱਸ ਬਾਬਾ ਹੁਣ ਬੱਕਰੇ ਤੇ ਚੜਦਾ ਤਾਂ ਦੇਖ ਲਾ ਘੋੜਾ। ਤਾਂ ਤੇ ਕੀ ਪਖੰਡ, ਇਹ ਨਰੋਲ ਪਖੰਡਵਾਦ ਹੈ। ਤਾਂ ਤੇ ਕਰਮ ਕਾਂਡ ਨੇ ਜਿਹੜੇ ਉਹ ਧਰਮ ਨੇ, ਉਹ ਪਖੰਡ ਹੁੰਦੇ ਨੇ, ਇਹ ਕਿਸੇ ਕੰਮ ਨਹੀਂ ਆਉਂਦੇ। ਬਾਣੀ ਵਿੱਚ ਲਿਖਿਆ ਅਵਰ ਕਾਜ ਤੇਰਾ ਕਿਤੇ ਨਾ ਕੰਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਿਰਫ ਕੇਵਲ ਤੇ ਕੇਵਲ ਕੀ, ਤੇ ਗੁਰਮੁਖਾਂ ਦੀ ਸੰਗਤ ਵਿੱਚ ਮਿਲਿਆ ਕਰ ਤੇ ਪਰਮੇਸ਼ਰ ਦਾ ਨਾਮ ਜਪਿਆ ਕਰ, ਕੇਵਲ ਕਹਿਤਾ ਸਿਰਫ ਬਸ, ਹੋਰ ਕੋਈ ਕਰਮ ਕਾਂਡ ਬੰਦਿਆ ਤੇਰੇ ਕੰਮ ਨਹੀਂ ਆਉਣਾ, ਕੋਈ ਵੀ ਕਰਮ ਕਾਂਡ ਤੇਰੇ ਕੰਮ ਨਹੀਂ ਆਉਣਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਾਂ ਸਮਝਾ ਰਹੇ ਹੈ, ਭਾਈ ਤੀਰਥਾ ਵਿੱਚ ਬੈਠਾ ਸੁਣ ਰਿਹਾ, ਉੱਥੇ ਸਾਥੀ ਨਾਲ ਚੱਲ ਰਹੀ ਹੈ। ਕਿਤੇ ਗੁਰੂ ਸਾਹਿਬ ਜੀ ਫਿਰ ਸਮਝਾ ਰਹੇ ਨੇ ਵਾਰ ਵਾਰ ਇੱਕ ਗੱਲ ਕਿ ਉਹ ਸਾਰੀ ਜਾਣੀ ਕਿ ਗੁਰਬਾਣੀ ਹੈ ਜੋ ਇਹ ਨਾਮ ਦੇ ਦੁਆਲੇ ਘੁੰਮਦੀ ਹੈ। ਕਿਤੇ ਗੁਰੂ ਸਾਹਿਬ ਸਮਝਾ ਰਹੇ ਨੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਮੁਹਾ ਨਾਮ ਤੇਰਾ ਸੰਗ ਸਹਾਇ, ਜਹ ਮਹਾ ਭਯਾਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲਦਾ। ਕੇਵਲ ਨਾਮ, ਸਿਰਫ ਭਾਈ ਨਾਮ ਤੇਰੇ ਸੰਗੀ ਸਾਥੀ ਬਣਨਾ ਹੈ, ਨਾਮ ਤੇਰੇ ਨਾਲ ਜਾਣਾ ਹੈ। ਕਿਤੇ ਸਮਝਾ ਰਹੇ ਆ ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ ਹਰ ਕਾ ਨਾ ਮੂਹਾਂ ਸੰਗ ਤੋਸਾ, ਜਿਹੜੇ ਮਾਰਗ ਦੇ ਭਾਈ ਕੋ ਨਹੀਂ ਗਣੇ ਜਾਂਦੇ ਉੱਥੇ ਨਾਮ ਨੇ ਹੀ ਤੇਰਾ ਤੋਸਾ ਹੋਣਾ ਹੈ। ਤੋਸਾ ਕਾਸ ਨੂੰ ਕਹਿੰਦੇ ਨੇ ਸਫ਼ਰ ਦਾ ਖਾਣਾ, ਜਿਵੇਂ ਆਪਾਂ 100-200 ਕਿਲੋਮੀਟਰ ਜਾਈਏ ਤੋਸਾ ਲੈ ਜਾਂਦੇ ਨਾਲ, ਵੀ ਲੰਬਾ ਸਫ਼ਰ ਹੈ ਵੀ ਪਰੌਂਠੇ ਪਕਾ ਦਿਓ ਜਾਂ ਪਨੀਰੀ ਬਣਾ ਦਿਓ ਜਾਂ ਮੱਠੀਆਂ ਪਕਾ ਦਿਓ ਲੈ ਜਾਂਦੇ ਹਾਂ ਨਾ। ਗੁਰੂ ਸਾਹਿਬ ਕਹਿੰਦੇ ਜਿਹੜੇ ਮਾਰਗ ਦੇ ਕੋ ਨਹੀਂ ਗਣੇ ਜਾਂਦੇ ਉੱਥੇ ਕੀ ਲੈ ਕੇ ਜਾਏਗਾ, ਉਹ ਵੀ ਵਿਚਾਰਿਆ ਕਰ। ਕਹਿੰਦੇ ਉੱਥੇ ਤਾਂ ਪਿਆਰਾ ਹਰਕਾ ਨਾਮ ਹੋ ਸੰਗ, ਉੱਥੇ ਨਾਮ ਹੀ ਤੋਸਾ। ਇੱਕ ਵਚਨ ਮੈਂ ਤੁਹਾਨੂੰ ਹੋਰ ਸਮਝਾਵਾਂ ਕਿ ਗੁਰੂ ਸਾਹਿਬ ਜੀ ਨਾਲ ਨਾਲ ਵਹਿਮਾਂ ਭਰਮਾਂ ਨੂੰ ਵੀ ਕੱਟ ਰਹੇ ਆ ਢੰਗ ਤਰੀਕੇ ਨਾਲ, ਪਰ ਮੇਰੇ ਸਤਿਗੁਰੂ ਜੀ ਮਿੱਠ ਬੋਲੜੇ ਨੇ, ਭਾਵ ਕਿ ਉਹ ਪੋਜੀਟਿਵ ਬੋਲੀ ਬੋਲਦੇ ਆ, ਨੈਗੇਟਿਵ ਨੇ ਸਮਝ ਲਓ। ਪਰ ਅੱਜ ਜਾਣੀ ਕਿ ਆਮ ਲੋਕਾਂ ਨੂੰ ਸੰਗਤਾਂ ਨੂੰ ਸਮਝਾਉਣ ਵਾਸਤੇ ਸਾਨੂੰ ਉਹ ਭਾਵ ਵਿੱਚ ਲੈਣੇ ਪੈਂਦੇ ਆ। ਵਿੱਚ ਕਿਵੇਂ ਭਲਾ, ਦੇਖੋ ਇੱਥੇ ਗੁਰੂ ਸਾਹਿਬ ਜੀ ਨੇ ਢੰਗ ਨਾਲ ਗੱਲ ਕਹਿ ਦਿੱਤੀ ਵੀ ਉੱਥੇ ਭਾਈ ਨਾਮ ਹੀ ਤੋਸਾ ਹੈ, ਹੋਰ ਉੱਥੇ ਕੋਈ ਤੋਸਾ ਜਾਣੀ ਕਿ ਜੀਵ ਦਾ ਆਹਾਰ ਹੋਰ ਕੁਝ ਨੀ ਹੋਣਾ, ਜੋ ਸੰਗ ਜਾਣਾ ਉਹ ਨਾਮ ਹੀ ਤੋਸਾ ਸੰਗ ਜਾ ਸਕਦਾ ਹੋਰ ਨੀ, ਨਾਲ ਭਲਾ ਵਹਿਮ ਕਿਹੜਾ ਕੱਟੇਗਾ। ਉਹ ਬ੍ਰਾਹਮਣਾ ਵਾਲਾ ਪਾਇਆ ਉਹ ਭਰਮ ਕੱਟ ਦਿੱਤਾ ਗੁਰੂ ਸਾਹਿਬ ਨੇ ਢੰਗ ਨਾਲ ਗੱਲ ਕਹਿ ਕੇ, ਕਿਉਂ ਕਹਿੰਦੇ ਸੀ ਜਵਾਂ ਦੇ ਪਿੰਨੇ ਚ ਵੱਟ ਲੈਂਦੇ ਸੀ ਨਾ, ਜਵਾਂ ਦੇ ਪਿੰਡ ਚ ਪਿੰਡ ਪੱਤਲ ਕਰਿਆ ਦੀਗਾ ਉਹ ਜਵਾਂ ਤੇ ਜੀ ਇਹਦਾ ਅਸਰ ਉਹ ਗਾਹਾਂ ਪਹੁੰਚ ਜੂਗਾ। ਗੁਰੂ ਸਾਹਿਬ ਕਹਿੰਦੇ ਉਹ ਸਥੂਲ ਖੁਰਾਕ ਨੀ ਗਾਹਾਂ ਜਾਂਦੀ, ਨਹੀਂ ਸਥੂਲ ਖੁਰਾਕ ਦੀ ਲੋੜ ਹੈ ਉਸ ਨੂੰ, ਸਥੂਲ ਨੀ ਉਹ ਤਾਂ ਨਾਮ ਹੀ ਤੋਸਾ ਹੈ, ਤਾਂ ਉਹਨਾਂ ਨੇ ਭਰਮ ਪਾਇਆ ਸੀ ਜਵਾਂ ਦੇ ਪਿੰਨਿਆਂ ਦਾ, ਜਾਣੀ ਕਿ ਉਹ ਗੁਰੂ ਸਾਹਿਬ ਨੇ ਢੰਗ ਨਾਲ ਗੱਲ ਕਹਿ ਦਿੱਤੀ। ਜਿਵੇਂ ਕਿ ਗੱਲ ਹੁੰਦੀ ਹੈ ਨਾ, ਜਿਵੇਂ ਸਾਡੇ ਕੋਲ ਕੋਈ ਗਲਾਸ ਹੈ, ਗੱਲ ਸਮਝੋ ਵੀ ਕਿਸ ਭਾਵ ਚ ਗੱਲਾਂ ਕੀਤੀ ਕਹੀਆਂ, ਉਹਦੇ ਵਿੱਚ ਅੱਧਾ ਪਾਣੀ ਹੈ, ਮਤਲਬ ਅੱਧਾ ਪਾਣੀ, ਉਸ ਨੂੰ ਆਪਾਂ ਕੀ ਕਹਿੰਦੇ ਹੋ। ਗੁਰੂ ਸਾਹਿਬ ਜੀ ਇੱਥੇ ਕਿਸ ਕੀ ਤਰੀਕਾ ਵਰਤ ਰਹੇ ਹੈ ਵੀ ਆਏ ਕਹਿਣ ਦੀ ਲੋੜ ਹੀ ਨੀ ਵੀ ਗਲਾਸ ਅੱਧਾ ਖਾਲੀ ਹੈ ਨਾ, ਤੁਸੀਂ ਆਏ ਕਹਿੰਦੇ ਵੀ ਗਲਾਸ ਅੱਧਾ ਭਰਿਆ ਹੋਇਆ। ਮੈਂ ਤਾਂ ਦੇਖੋ ਪੋਜੀਟਿਵ ਬੋਲੀ ਹੋ ਗਈ, ਤੁਸੀਂ ਕੀ ਲਫ਼ਜ਼ ਕਹਿਣਾ ਵੀ ਗਲਾਸ ਅੱਧਾ ਭਰਿਆ ਹੋਇਆ, ਅੱਧਾ ਭਰਿਆ ਦਾ ਮਤਲਬ ਤਾਂ ਖਾਲੀ ਹੈ, ਅੱਧਾ ਭਰਿਆ ਹੋਇਆ, ਉਸ ਭਾਵ ਚ ਗੁਰੂ ਸਾਹਿਬ ਨੇ ਕਿਹਾ। ਮਿੱਠ ਬੋਲੜਾ ਜੀ ਹਰ ਸੱਜਣੋ ਸਵਾਮੀ ਮੋਰਾ ਹੋ ਸਮਾਂ ਉੱਥੇ ਜੋ ਕਦੇ ਨਾ ਬੋਲੇ ਕੌੜਾ, ਖਿਆਲ ਕਰਿਓ। ਤਾਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਉੱਥੇ ਤੋਸਾ ਭਾਈ ਪਰਮੇਸ਼ਵਰ ਦੇ ਨਾਮ ਦਾ ਹੀ ਹੈ, ਜਾਣੀ ਕਿ ਦੂਜੀ ਗੱਲ ਵਿੱਚ ਹੀ ਕੱਟੀ ਗਈ। ਫਿਰ ਉੱਥੇ ਆਪਾਂ ਵਿਚਾਰਨਾ ਪਊ ਵੀ ਲੈ ਪੰਡਿਤ ਤਾਂ ਕਹਿੰਦੇ ਸੀ ਯਾਰ ਵੀ ਜਵਾਂ ਦੇ ਪਿੰਨੇ ਜੀ ਵੀ ਕੰਮ ਕਰ ਜਾਣਗੇ, ਵੱਟਦੇ ਹੁੰਦੇ ਸੀ, ਇਹਦਾ ਮਤਲਬ ਤਾਂ ਪਖੰਡ ਹੈ, ਲੱਗ ਗਿਆ ਨਾ ਪਤਾ। ਫਿਰ ਅਗਲੀ ਗੱਲ, ਜਿਹੇ ਪੈਦਾ ਮਹੰਤ ਗੁਵਾਰਾ ਹਰ ਕਾ ਨਾਮ ਸੰਗ ਪੁਜਿਆ। ਹੁਣ ਪੰਜਵੇਂ ਪਾਤਸ਼ਾਹ ਜੀ ਸਮਝਾ ਰਹੇ ਹੈ ਕਿ ਉੱਥੇ ਨਾਮ ਦਾ ਹੀ ਚਾਨਣਾ। ਪੰਡਿਤ ਕਹਿੰਦੇ ਇੱਥੇ ਦੀਵੇ ਲਾ ਦਿਓ ਫੇਲੀਆਂ ਦੇ ਉੱਤੇ, ਕਹਿੰਦੇ ਗਾਹਾਂ ਚਾਨਣਾ ਹੋਜੂਗਾ, ਕਹਿੰਦੇ ਨਾਮ ਵੀ ਉੱਥੇ ਚਾਨਣਾ, ਨਾਮ ਦਾ ਸਥੂਲ ਲੈਟ ਤਾਂ ਜਾਣੀ ਨੀ। ਦੇਖੋ ਨਾਲ ਨਾਲ ਬ੍ਰਹਮਾ ਨੂੰ ਪੱਟ ਰਹੇ, ਕਰਮਕਾਂਡਾਂ ਨੂੰ ਪੱਟ ਰਹੇ ਹੈ ਸਾਰਿਆਂ ਨੂੰ, ਉੱਥੇ ਇਹ ਹਕੀਕਤ ਹੈ ਇਹ ਸੱਚ ਹੈ। ਦੀਵੇ ਲਾਉਣੇ ਪਖੰਡ ਹੈ, ਉਹ ਪੰਡਿਤਾਂ ਦਾ ਬਣਾਇਆ ਕਰਮਕਾਂਡ ਹੈ, ਝੂਠ ਗੱਲ ਹੈ ਉਹ। ਇੱਥੇ ਦੀਵੇ ਲਾਏ ਸੀ, ਇੱਥੇ ਗਾਹਾਂ ਚਾਨਣਾ ਕਿਵੇਂ ਹੋਜੂਗਾ, ਕੱਚੀ ਗੱਲ ਹੈ ਨਾ। ਪਰ ਫਿਰ ਵੀ ਜੇ ਕੋਈ ਲਾਈ ਜਾਂਦਾ ਲਾਈ ਜਾਵੇ, ਸਾਨੂੰ ਤਰ੍ਹਾਂ ਇਹ ਤਾਂ ਨਹੀਂ, ਪਰ ਮੈਂ ਜਦੋਂ ਸੱਚ ਦੀ ਗੱਲ ਸੁਣ ਲਈ ਝੂਠ ਛੱਡ ਜੂ, ਅਗਲਾ ਝੂਠ ਛੱਡ ਜੂ। ਤਾਂ ਤੇ ਉਹ ਪਿੰਡ ਪੱਤਲ ਕਰਿਆ ਦੀ ਵਾ ਸੀ ਨਾ, ਤਾਂ ਤੇ ਗੁਰੂ ਸਾਹਿਬ ਕਹਿੰਦੇ ਉੱਥੇ ਨਾਮ ਦਾ ਹੀ ਚਾਨਣਾ, ਤਾਂ ਤੇ ਹਰ ਕਾ ਨਾਮ ਸੰਗ ਹੋਈ ਹੈ। ਫਿਰ ਕਹਿੰਦੇ ਜਹਾਂ ਪੰਥ ਤੇਰਾ ਕੌਣ ਅਸੀਂ, ਹਰ ਕਾ ਨਾਮ ਤਹਿ ਨਾਲ ਪਛਾਣੋ, ਉੱਥੇ ਤੇਰਾ ਸਿਆਣੂ ਕਿਸੇ ਨੇ ਨੀ ਹੋਣਾ, ਕਿਸੇ ਨੇ ਤੇਰਾ ਸੰਗੀ ਸਾਥੀ ਨੀ ਬਣਨਾ ਹੈ। ਕੀ ਗੱਲ ਹੋ ਗਈ, ਪੰਡਿਤ ਤਾਂ ਕਹਿੰਦੇ ਹੁੰਦੇ ਅਸੀਂ ਥਾਂ ਦਾਨ ਕਰਦੇ, ਕਹਿੰਦੇ ਪੂਛ ਫੜ ਕੇ ਲੰਘ ਜੀ ਤੈਨੂੰ ਸਿਆਣ ਡੂਗੀ ਗਾਂ, ਕਹਿੰਦੇ ਬਤਾ ਦੀ ਨਦੀ ਲੰਘਾ ਦੂਗੀ, ਪੂਛ ਫੜ ਕੇ ਲੰਘ ਜੀ ਕਹਿੰਦੇ। ਫਿਰ ਤਾਂ ਪਖੰਡੀ ਸੀ, ਤਾਂ ਫਿਰ ਘਰੇ ਲਿਜਾ ਕੇ ਬੰਨ ਹੁੰਦੇ ਦੁੱਧ ਪੀਂਦੇ ਮੌਜ ਮੌਜ, ਕਹਿੰਦੇ ਤੈਨੂੰ ਗਾਹਾਂ ਲੜਾ ਦੂਗੀ, ਕਹਿੰਦੇ ਹੁੰਦੇ ਸੀ ਇਹ ਗੱਲ, ਕਹਿੰਦੇ ਤੈਨੂੰ ਸਿਆਣ ਡੂਗੀ ਗਾਹਾਂ ਗਾਂ। ਗੁਰੂ ਸਾਹਿਬ ਕਹਿੰਦੇ ਕਿਸੇ ਨੇ ਨੀ ਸਿਆਣਾ, ਕਹਿੰਦਾ ਢੰਗ ਨਾਲ ਪਰ ਆਪਾਂ ਨੂੰ ਅਰਥ ਸਮਝਣੇ ਪੈਣਗੇ, ਗੁਰੂ ਦੇ ਕਹਿਣ ਦਾ ਆਸ਼ਾ ਸਮਝਣਾ ਪਊ, ਮੈਂ ਤਾਂ ਨਾਲ ਗੱਲਾਂ ਕਹਿ ਰਿਹਾ। ਤਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਕਿਸੇ ਨੇ ਨੀ ਸਿਆਣਾ, ਕਿਸੇ ਗਾਂ ਗੋਣੇ ਨੇ ਤੈਨੂੰ ਪਾਰ ਲਾਉਣਾ, ਉੱਥੇ ਕਿਤੇ ਪੂਛ ਫੜ ਕੇ ਲੰਘ ਜੂਗਾ ਦੀ ਉਤਾਰੀ ਨਦੀ ਨਾ, ਉੱਥੇ ਤੇਰਾ ਪਛਾਣੂ ਸੰਗੀ ਸਾਥੀ ਕੇਵਲ ਨਾਮ ਹੋਵੇਗਾ, ਹਰ ਕਾ ਨਾਮ ਤੇ ਨਾਲ ਪਛਾਣੂ। ਫੇਰ ਜੇ ਮਹਾਂ ਭਾਈ ਤਪਤ ਲਓ ਭਾਮ ਤਾਂ ਹਰ ਕੇ ਨਾਮ ਕਿ ਤੁਮ ਉੱਪਰ ਛਾਮ, ਉੱਥੇ ਨਾਮ ਦੀ ਛਾਂ ਹੋ। ਨਹੀਂ ਕੀ ਗੱਲ, ਪੰਡਿਤ ਕਹਿੰਦੇ ਹੁੰਦੇ ਸੀ ਵੀ ਛਤਰੀ ਦਾਨ ਕਰ ਦਿਓ ਗਾਹਾਂ ਛਾਂ ਹੋਜੂਗੀ, ਕਹਿੰਦੇ ਹੁੰਦੇ ਸੀ, ਹੈ ਤਾਂ ਸਾਰੀ ਪਖੰਡ ਪਾਸ ਸੀ ਫਿਰ ਤਾਂ, ਇਹ ਤਾਂ ਆਪਦੀਆਂ ਬਣਾ ਲਈਆਂ। ਤਾਂ ਤੇ ਕਿਤੇ ਕਹਿੰਦੇ ਫਿਰ ਜਾਂ ਮਹਾਂ ਭਾਈ ਹਨ ਕਰਤ ਲੋ ਭਾਮ ਤਾਂ ਹਰ ਕੇ ਨਾਮ ਕਿ ਤੁਮ ਉੱਪਰ ਸ਼ਾਮ, ਜਹਾਂ ਤਿਰਖਾ ਮਨ ਤੋਂ ਜਹਾਂ ਪਰਖਿਆ ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ, ਨਾਮ ਹੀ ਉੱਥੇ ਜਲ। ਤਾਂ ਤੇ ਕਹਿਣ ਦਾ ਭਾਵ ਵਾਰ ਵਾਰ ਹੁਣ ਭਾਈ ਤੀਰਥਾਂ ਵਿੱਚ ਬੈਠਾ ਸੁਣ ਰਿਹਾ ਹੈ ਗੁਰੂ ਸਾਹਿਬ ਸਾਰੀ ਵਿਚਾਰ, ਜਾਣੀ ਕੋਈ ਬੈਠਾ ਸਮਝ ਵੀ ਰਿਹਾ ਵੀ ਹੈ, ਇੱਕੋ ਹੀ ਗੱਲ ਵਾਰ ਵਾਰ ਇੱਕ ਗੱਲ ਦੇ ਦੁਆਲੇ ਘੁੰਮਦੀ ਹੈ ਵੀ ਨਾਮ ਹੀ ਤੋਸ ਹੈ, ਨਾਮ ਹੀ ਚਾਨਣਾ ਹੈ, ਤੇ ਨਾਮ ਹੀ ਉੱਥੇ ਸੰਗੀ ਸਾਥੀ ਹੈ, ਨਾਮ ਹੀ ਉੱਥੇ ਛਤਰੀ ਹੈ, ਨਾਮ ਹੀ ਉੱਥੇ ਪਾਣੀ ਹੈ, ਇਹਦਾ ਮਤਲਬ ਸਭ ਕੁਝ ਨਾਮ ਹੈ। ਇੱਕ ਗੱਲ ਦੇ ਦੁਆਰੇ ਗੱਲ ਘੁੰਮਦੀ ਹੈ ਨਾ ਵਾਰ ਵਾਰ, ਮੇਨ ਸੈਂਟਰ ਕੀ ਹੈ, ਨਾਮ, ਨਾਮ ਦੇ ਦੁਆਰੇ ਗੱਲ ਘੁੰਮੀ ਜਾਂਦੀ ਹੈ ਸਮਝਾਉਣ ਵਾਸਤੇ ਗੁਰੂ ਸਾਹਿਬ। ਹੁਣ ਤੀਰਥੇ ਨੂੰ ਬੈਠੇ ਨੂੰ ਗੱਲ ਸਮਝ ਆਈ ਜਾਂਦੀ ਹੈ, ਹੁਣ ਗੱਲ ਸਮਝ ਆ ਗਈ ਉਹਦੇ ਵੀ, ਮਨ ਆਪਾਂ ਤਾਂ ਕਰਮ ਕਾਂਡਾਂ ਵਿੱਚ ਪਏ ਰਹੇ, ਐਵੇਂ ਸਿਰਜਾ ਮਾਰੀ ਗਏ, ਐਵੇਂ ਲੋਕਾਂ ਨੂੰ ਗਮਰਾਹ ਕਰੀ ਗਏ, ਪਾਉਣ ਆ ਗਈ, ਪਾਉਣ ਆ ਗਈ, ਪਾਉਣ ਆ ਗਈ, ਉਹਨਾਂ ਕੁਛ ਨਹੀਂ ਖੜਿਆ। ਸ਼ੁਕਰ ਹੈ ਹਲੇ ਵੀ ਆ ਗਏ, ਪਤਾ ਲੱਗ ਗਿਆ ਆਪਾਂ ਨੂੰ ਸਿੱਖਾਂ ਤੋਂ, ਆਸ ਸੱਚੇ ਦਰ ਦਾ ਬੈਠਾ ਹੁਣ ਸੋਚਿਆ ਸਮਾਪਤੀ ਹੋ ਗਈ, ਜੋ ਦੀਵਾਨ ਦੀ ਸਮਾਪਤੀ ਹੋ ਗਈ। ਇੱਕ ਪਾਸੇ ਬੈਠਾ ਸੋਚੀ ਜਾਂਦਾ ਵੀ ਗੁਰੂ ਸਾਹਿਬ ਕਹਿੰਦੇ ਸੀ ਵਾਰ ਵਾਰ ਨਾਮ ਨਾਮ ਨਾਮ, ਤੇ ਹੁਣ ਆਪਾਂ ਉਹ ਨਾਮ ਆਪਾਂ ਕਿਵੇਂ ਲਈਏ, ਗੁਰੂ ਤੋਂ ਕੀ ਕਹਿ ਕੇ ਲਈਏ, ਹੁਣ ਪਤਾ ਨੀ ਨਾ, ਪਹਿਲੀ ਵਾਰੀ ਆਇਆ। ਇੱਕ ਪਾਸੇ ਬੈਠਾ ਸੋਚੀ ਜਾਂਦਾ, ਇੱਕ ਗੁਰਸਿੱਖ ਲੰਘਿਆ ਜਾਂਦਾ, ਉਹਨੂੰ ਬੁਲਾ ਲਿਆ, ਕਹਿੰਦੇ ਭਾਈ ਭਾਈ ਸਾਹਿਬ ਗੱਲ ਸੁਣੋ, ਆ ਗਿਆ। ਕਹਿੰਦਾ ਮੈਂ ਪਹਿਲੀ ਵਾਰੀ ਆਇਆ, ਪਹਿਲੀ ਵਾਰੀ ਅੱਜ ਮੈਂ ਨਾ ਗੁਰੂ ਸਾਹਿਬ ਦੇ ਬਚਨ ਸੁਣੇ, ਤੇ ਚਾਨਣੀ ਹੋ ਗਿਆ, ਤਾਂ ਹੋਰ ਹੀ ਕੁਛ ਕਰੀ ਜਾਂਦੇ ਸੀ, ਤਾਂ ਹੁਣ ਪਤਾ ਲੱਗਦਾ ਕਿ ਤਾਂ ਗੱਲ ਹੀ ਹੋਰ ਹੈ।
ਸਤਿਗੁਰੂ